Thank you. ਮਦ ਜਿਹੜਾ ਇਹਦੇ ਚਿੱਤ ਵਿੱਚ ਹੈ ਉਸਨੂੰ ਚਿੱਤ ਵਿੱਚੋਂ ਕੱਢੋ। ਨਿਰਮਾਣਤਾ ਵਿੱਚ ਆਉਣਾ, ਕਿਉਂਕਿ ਜਿਸ ਬਰਤਨ ਵਿੱਚ ਜ਼ਹਿਰ ਪਿਆ ਹੋਵੇ ਉਹਦੇ ਵਿੱਚ ਅੰਮ੍ਰਿਤ ਪਾਉਣ ਦੀ ਇੱਛਾ ਰੱਖਦੇ ਹੋ, ਵਿਉਹ ਨੂੰ ਕੱਢ ਦਿਓ ਤਾਂ ਕਿ ਅੰਮ੍ਰਿਤ ਨਿਵਾਸ ਕਰੇ। ਮਨ ਰੂਪੀ ਬਰਤਨ ਹੈ, ਇਹਦੇ ਵਿੱਚ ਕਈ ਕਿਸਮ ਦਾ ਜੋ ਮਦ ਕਈ ਅਹੰਕਾਰ ਪਿਆ ਹੋਇਆ ਹੈ, ਇਹ ਜ਼ਹਿਰ ਦਾ ਕੰਮ ਕਰਦਾ ਹੈ, ਇਹਨੂੰ ਕੱਢ ਦਿਓ। ਇਹ ਹਰੀ ਜਸ ਰੂਪੀ ਅੰਮ੍ਰਿਤ ਨਾਲ ਭਰਪੂਰ ਹੋ ਜਾਏਗਾ। ਜ਼ਹਿਰ ਮਾਰਨ ਵਾਲੀ ਚੀਜ਼ ਹੈ, ਅੰਮ੍ਰਿਤ ਅਮਰ ਕਰਨ ਵਾਲੀ ਚੀਜ਼। ਹਰੀ ਜਸ ਅੰਮ੍ਰਿਤ ਹੈ, ਉਹ ਦੁਰਵਾਸ਼ਨਾ ਹੋਇਓ ਜਿਵੇਂ ਨਿਰਮਾਣਤਾ ਦੇ ਘਰ ਵਿੱਚ ਆਓ। ਤੀਸਰਾ ਚਿੱਤ ਦੀ ਇਕਾਗਰਤਾ, ਖਿਆਲ ਦਾ ਟਕਾ, ਮਨ ਬਾਹਰ ਦੌੜਦਾ, ਬਾਹਰ ਦੌੜ ਕੇ ਬਾਹਰਲੀਆਂ ਗੱਲਾਂ ਦੀ ਚੀਜ਼ ਨੂੰ ਕਿਸੇ ਨੂੰ ਦੇਖ ਕੇ ਉਹਦੀ ਕਲਪਨਾ ਕਰਨੀ ਸ਼ੁਰੂ ਕਰ ਦਿੰਦਾ, ਜਾਂ ਪਿਛਲੇ ਖਿਆਲਾਤ ਜਾਂ ਅੱਗੇ ਵਾਸਤੇ ਕੋਈ ਕਲਪਨਾ ਆਈਆਂ ਸ਼ੁਰੂ ਕਰਦੇ। ਮਨ ਹਰੀ ਜਸਮ ਇਸ ਵਾਸਤੇ ਆਇਆ ਭੁੱਲ ਰਹਿੰਦਾ, ਇਸ ਕਰਕੇ ਇਹਨਾਂ ਗੱਲਾਂ ਨੂੰ ਦੂਰ ਕਰਕੇ ਚਿੱਤ ਨੂੰ ਇਕਾਗਰ ਕਰਕੇ ਇਤਨਾ ਲਾਭ ਔਰ ਮਨ ਦੀ ਸ਼ਾਂਤੀ ਹੈ। ਦਸ ਕਰੋ ਵਾਹਿਗੁਰੂ ਦਾ ਪਿਆਰਿਓ,
ਕਰਕੇ
ਅਤਿਅੰਤ ਦੁਖੀ ਔਰ ਅਸ਼ਾਂਤ ਹੋਇਆ ਕਰਦਾ। ਇਸ ਦੁੱਖ ਨੂੰ ਔਰ ਅਸ਼ਾਂਤੀ ਨੂੰ ਕੋਈ ਵੀ ਨਹੀਂ ਚਾਹੁੰਦਾ। ਇਕਾਗਰ ਮਨ ਸੁਖੀ ਔਰ ਸ਼ਾਂਤ ਹੋਇਆ ਕਰਦਾ, ਉਸ ਤੋਂ ਵੀ ਜ਼ਿਆਦਾ ਸਮਾਧਿਸ਼ਟ ਮਨ ਸਮਾਧੀ ਵਿੱਚ ਚਲਾ ਜਾਂਦਾ। ਜ਼ਿਆਦਾ ਇਕਾਗਰ ਮਨ ਉਦੋਂ ਜ਼ਿਆਦਾ ਸੁਖੀ ਔਰ ਸ਼ਾਂਤ ਹੁੰਦਾ। ਆਖਰੀ ਸਟੇਜ ਮਨ ਦੀ ਅਮਨ ਹੋ ਜਾਣਾ ਹੁੰਦਾ ਹੈ। ਇਸ ਰੂਹਾਨੀ ਮਾਰਗ ਵਿੱਚ ਆਖਰੀ ਸਟੇਜ ਜੋ ਮਨ ਦੀ ਹੈ, ਅਮਨ ਹੋ ਜਾਣਾ। ਮਨ ਕੀ ਹੈ? ਪੁਰਨੇ ਸੰਕਲਪ ਵਿਕਲਪ, ਇਹਨਾਂ ਨੂੰ ਛੱਡ ਕੇ ਬਿਲਕੁਲ ਹੀ ਨਿਰਵਿਕਲਪ ਹੋ ਜਾਣਾ। ਆਤਮਾ ਦਾ ਪਰਮਾਤਮਾ ਦਾ ਸਰੂਪ ਨਿਰਵਿਕਲਪ ਹੈ, ਫਿਰ ਤਾਂ ਉਸਦਾ ਰੂਪ ਹੀ ਬਣ ਜਾਂਦਾ। ਤੂੰ ਤੂੰ ਕਰਦਾ ਤੂੰ ਆ ਮੁਝ ਮੇ ਰਾਮ ਤੂੰ, ਜਦ ਆਪਾ ਪ੍ਰਕਾ ਮਿਟ ਗਿਆ ਜਦ ਤੇ ਸਾਂ। ਇਸ ਅਵਸਥਾ 'ਚ ਪਹੁੰਚ ਜਾਂਦਾ ਇਹੋ ਜਿਹਾ ਮਨ ਜਿਹੜਾ ਹੈ ਅਮਨ ਹੋਇਆ, ਉਹ ਤਾਂ ਮੁਕਤ ਦਾ ਦਾਤਾ ਬਣ ਜਾਂਦਾ। ਇਸ ਵਾਸਤੇ ਆਓ ਮਨ ਨੂੰ ਟਿਕਾ ਕੇ ਬਰ ਨੂੰ ਰੋਕ ਕੇ ਹਰੀ ਜਸ ਕਰੋ, ਪੂਰਾ ਪੂਰਾ ਲਾਭ। ਪਹਿਲੇ ਤਾਂ ਇਸ ਨਿਰੰਕਾਰ ਦੀ ਸ੍ਰਿਸ਼ਟੀ ਜੋ ਕਿ 84 ਲੱਖ ਜੀਵਨ ਵਿੱਚ ਵੰਡੀ ਹੋਈ ਹੈ, ਉਹਨਾਂ ਵਿੱਚੋਂ ਮਨੁੱਖਾਂ ਦੇ ਦੁਰਲੱਭ 84 ਲੱਖ ਜੀਵਨ ਵਿੱਚ ਨਿਜਾਨੀ ਸਮਾਨ ਦਿੱਤੇ। ਬੜੀ ਮੁਸ਼ਕਿਲ ਪ੍ਰਾਪਤ ਹੋਈ, ਸਭਨੀ ਕਿਵੇਂ ਇਸ ਨੂੰ ਹੱਥ ਆ ਗਈ ਹੈ। ਫਿਰਤ ਫਿਰਤ ਬਹੁਤੇ ਜੁਗ ਹਾਰੇ, ਮਾਨਸ ਦੇ ਲਈ ਨਾਨਕ ਕਹਿਤ ਮਿਲਣ ਕੀ ਵਰੀਆ ਸਿਮਰਤ ਕਹਿਣ। 84 ਲੱਖ ਜੀਵਨ ਕਿਤਨੀ ਹੁੰਦੀ ਹੈ? ਇੱਕ ਘੱਟ 84 ਲੱਖ ਜੀ ਆ ਜੋਨ ਵਿੱਚੋਂ ਮਨੁੱਖਾਂ ਦੇ। ਨੂੰ ਸਮਝ ਲਓ ਜਿਵੇਂ ਇੱਕ ਘੱਟ 84 ਲੱਖ ਮਰੇ ਬੰਦਿਆਂ ਵਿੱਚੋਂ ਇੱਕ ਜਿਉਂਦੇ ਦੀ ਮਹਿਮਾ, ਇੰਨੀ ਮਨੁੱਖ ਦੀ ਮਹਿਮਾ ਉਹਨਾਂ ਵਿੱਚੋਂ ਹੈ। ਜਾਂ ਹੋਰ ਇਉਂ ਸਮਝ ਲਓ, ਇੱਕ ਘੱਟ 84 ਲੱਖ ਅਨਪੜ੍ਹ ਹੋਣ, ਉਹਨਾਂ ਵਿੱਚ ਇੱਕ ਪੜ੍ਹਿਆ ਹੋਵੇ, ਉਹਦੀ ਕਿੰਨੀ ਮਹਿਮਾ ਹੋਵੇ। ਇਸੇ ਤਰ੍ਹਾਂ ਹੀ ਇੱਕ ਘੱਟ 84 ਲੱਖ ਜੀ ਆ ਜੋਨ ਵਿੱਚੋਂ ਮਨੁੱਖ ਦੀ ਮਹਿਮਾ ਹੈ, ਮਾਨੁਖ ਦੇ ਦੀ ਮਹਿਮਾ ਹੈ। ਇਸੇ ਨੂੰ ਬੜੇ ਮੁਸ਼ਕਿਲ ਨਾਲ ਪ੍ਰਾਪਤ ਕੀਤਾ, ਇਤਨੀ ਖਬਨੀ ਕਿਵੇਂ ਪਿਛਲੇ ਕਿਸੇ ਪੁੰਨ ਕਰਕੇ ਕਿਸੇ ਜੋਨੀ ਵਿੱਚ ਕੋਈ ਪੁੰਨ ਕਰਮ ਹੋ ਗਿਆ, ਉਹਦਾ ਫਲ ਇਸ ਨੂੰ ਮਿਲ ਗਈ ਹੈ। ਬਹੁਤੇ ਜੁਗ ਫਿਰਦੇ ਵਿੱਚੋਂ ਇੱਕ ਖੁੱਲ੍ਹਾ, ਬਾਕੀ ਦੇ ਬੰਦ ਹਨ। ਦੇ ਮੇਤ ਨਾਲ ਉਸ ਕਿਲੇ ਦੇ ਵਿੱਚ ਇੱਕ ਨੇਤਰਹੀਨ ਪੁਰਸ਼, ਅੰਧਾ ਪੁਰਸ਼, ਮਨਾਖਾ ਪੁਰਸ਼ ਪ੍ਰਵੇਸ਼ ਕਰ ਗਿਆ। ਨਿਗਾਹ ਨਾ ਹੋਣ ਕਰਕੇ, ਅੱਖਾਂ ਨਾ ਹੋਣ ਕਰਕੇ ਨੀਂਦਾ ਨਹੀਂ। ਅੱਖਾਂ ਬੜੀ ਚੀਜ਼ ਹੈ, ਜਿਸਦੇ ਅੱਖਾਂ ਨਹੀਂ ਉਸਨੂੰ ਪੁੱਛੋ ਕਿੰਨਾ ਦੁਖੀ। ਇਹ ਤਾਂ ਬਾਹਰਲੀਆਂ ਅੱਖਾਂ ਦੀ ਗੱਲ ਜੀ, ਅੰਦਰਲੀਆਂ ਅੱਖਾਂ ਬੰਦ ਹੋ ਗਈਆਂ। ਜਿਹਨਾਂ ਨੇ ਵਿਚਾਰ ਰੂਪੀਆਂ ਅੱਖਾਂ ਦੇ ਵਿੱਚ ਵਿਦਿਆ ਦਾ ਮੋਤੀਆ ਉਤਰਿਆ ਹੋਵੇ, ਉਹਨਾਂ ਦਾ ਕਹਿਣਾ ਹੀ ਸਾਰੀ ਦੁਨੀਆਂ ਕਿਸੇ ਕਿਸੇ ਦਾ ਉਤਰਿਆ ਮੋਤੀ ਉਹਨਾਂ ਅੱਖਾਂ ਚੋਂ ਦੂਰ ਹੋਇਆ। ਉਹ ਮੋਤੀਆ ਦੂਰ ਹੋਏ ਤਾਂ ਹੀ ਇਹ ਜਗਤ ਨਹੀਂ ਰਹਿ ਜਾਂਦਾ, ਇਹ ਜਗਤ ਹਰਕਾ ਰੂਪ ਹੋ ਜਾਂਦਾ, ਆਨੰਦ ਦਾ ਸਾਗਰ ਹੋ ਜਾਂਦਾ, ਜਿਉਂਦਾ ਮੁਕਤ ਹੋ ਜਾਂਦਾ ਉਹ ਪੁਰਸ਼। ਆਇਓ ਤਾਂ ਅੰਧਾ ਪੁਰਸ਼ ਅੱਖਾਂ ਤੋਂ ਬਿਨਾਂ ਉਸ ਕਿਲੇ ਵਿੱਚ ਪ੍ਰਵੇਸ਼ ਕਰ ਗਿਆ। ਨੀਂਦਾ ਨਹੀਂ, ਨਿਗਾਹ ਨਹੀਂ, ਬੜਾ ਦੁਖੀ ਹੈ, ਕਿਲੇ ਚੋਂ ਨਿਕਲਣਾ ਚਾਹੁੰਦਾ ਹੈ। ਕੋਈ ਉਪਾਅ ਨਾ ਦੇ ਕੇ, ਕਿਉਂਕਿ 84 ਦਰਵਾਜ਼ੇ ਹਨ, ਖੁੱਲ੍ਹਾ ਅਤੇ 83 ਬੰਦ। ਉੱਚੀ ਉੱਚੀ ਹਾਕਾਂ ਮਾਰਨੀਆਂ ਸ਼ੁਰੂ ਕੀਤੀਆਂ, ਮੇਰੇ 'ਤੇ ਤਰਸ ਖਾਓ, ਰਹਿਮ ਖਾਓ, ਕੋਈ ਮੈਂ ਬੜਾ ਦੁਖੀ ਹਾਂ, ਮੈਂ ਇਸ ਕਿਲੇ ਵਿੱਚੋਂ ਕਿਵੇਂ ਆਜ਼ਾਦ ਹੋਵਾਂ। ਉਹਦੀ ਦੁੱਖ ਭਰੀ ਆਵਾਜ਼ ਬਾਹਰੋਂ ਕਿਸੇ ਰਹਿਮ ਦਿਲ ਆਦਮੀ ਨੇ ਸੁਣੀ, ਸੁਣ ਕੇ ਕਹਿਣ ਲੱਗਾ, ਇਹਦਾ ਇੱਕ ਦਰਵਾਜ਼ਾ ਖੁੱਲ੍ਹਾ, ਕਿਉਂ ਨਹੀਂ ਉਸ ਤਾਈਂ ਬਾਹਰ ਨਿਕਲ ਜਾਂਦਾ। ਅੰਦਰਲੇ ਨੇਤਰਹੀਨ ਪੁਰਸ਼ ਨੇ ਕਿਹਾ, ਮੇਰੇ ਨਿਗਾਹ ਨੇ ਮੈਨੂੰ ਦੀਦਾ ਨਹੀਂ, ਬਹੁਤੇ ਦਰਵਾਜ਼ੇ ਬੰਦ, ਇੱਕ ਖੁੱਲ੍ਹਾ, ਕਿਵੇਂ ਦਿਸੇ ਬਿਨਾਂ ਅੱਖਾਂ ਤੋਂ? ਕੋਈ ਉਪਾਅ ਦੱਸ ਦਿਓ, ਫਿਰ ਮੈਂ ਸ਼ਾਇਦ ਇੱਥੋਂ ਨਿਕਲ ਜਾਵਾਂ, ਆਜ਼ਾਦ ਹੋ ਜਾਵਾਂ। ਉਸਨੇ ਸੋਚਿਆ, ਵਾਕਈ ਗੱਲ ਠੀਕ, ਜੇਕਰ ਨਿਗਾਹ ਨਾ ਹੋਵੇ ਕਿੰਨਾ ਦੁਖੀ ਹੁੰਦਾ। ਹਾਂ, ਉਸਨੇ ਸੋਚ ਕੇ ਦੱਸਿਆ, ਫਿਰ ਇਉਂ ਕਰ, ਤੂੰ ਜੇ ਤੇਰੇ ਨਿਗਾਹ ਨਹੀਂ, ਕੰਧ ਨੂੰ ਹੱਥ ਲਾ। ਗੋਲ ਸ਼ਕਲ ਦਾ ਕਿਲਾ ਹੈ, ਇਸਦੇ ਵਿੱਚ 84 ਦਰਵਾਜ਼ੇ ਹਨ, ਸਾਰੇ ਇੱਕ ਖੁੱਲ੍ਹਾ ਅਤੇ ਬਾਕੀ ਬੰਦ ਹਨ। ਹੋ ਸਕਦਾ ਹੈ ਤੂੰ ਫਿਰਦਾ ਫਿਰਦਾ ਟੋਹ ਕੇ, ਜਦੋਂ ਖੁੱਲ੍ਹਾ ਦਰਵਾਜ਼ਾ ਆਊਗਾ, ਉਸਦੀ ਬਾਹਰ ਨਿਕਲ, ਆਜ਼ਾਦ ਹੋ ਜਾਏਗਾ, ਸੁਖੀ ਹੋ ਜਾਏਗਾ। ਉਸਨੇ ਐਸਾ ਹੀ ਕੀਤਾ, ਕੰਧ ਨਾਲ ਹੱਥ ਲਗਾ ਲਿਆ, ਫਿਰਨਾ ਸ਼ੁਰੂ ਕੀਤਾ, ਚੁੰਦਾ ਚੁੰਦਾ, ਜਿਹੜਾ ਦਰਵਾਜ਼ਾ ਆਉਂਦਾ ਹੈ ਬੰਦ, ਜਿਹੜਾ ਆਵੇ ਬੰਦ। ਅਖੀਰ ਜਦੋਂ ਖੁੱਲ੍ਹਾ ਦਰਵਾਜ਼ਾ ਆਇਆ, ਦੇਵਨੇਤ ਨਾਲ ਉਸਦੇ ਸਿਰ ਵਿੱਚ ਖੁਰਕ ਹੋਣ ਲੱਗ ਪਈ, ਕੰਧ ਨਾਲ ਹੱਥ ਛੱਡ ਕੇ ਸਿਰ ਵਿੱਚ ਖੁਰਕ ਕਰਨ ਲੱਗ ਪਿਆ, ਕਦਮ ਦੀ ਪੱਟੀ ਗਿਆ। ਨਤੀਜਾ ਕੀ ਹੋਇਆ? ਉਹ ਖੁੱਲ੍ਹਾ ਦਰਵਾਜ਼ਾ ਲੰਘ ਕੇ ਖੁਰਕ ਕਰਦੇ ਗਿਆ, ਕਿਉਂ ਉਹਨੂੰ ਟੋਹ ਨਾ ਸਕਿਆ ਹੱਥ ਨਾਲ, ਹੱਥ ਤਾਂ ਸਿਰ ਵਿੱਚ ਸੀ ਖੁਰਕ ਕਰਨ ਵੇ। ਇਉਂ ਜਦੋਂ ਲੰਘ ਗਿਆ, ਫਿਰ ਕੰਧ ਨਾਲ ਹੱਥ ਲਾ ਲਿਆ, ਫਿਰ ਜਿਹੜਾ ਆਵੇ ਬੰਦ ਦਰਵਾਜ਼ਾ, ਜਿਹੜਾ ਬੰਦ। ਬੜਾ ਦੇਰ ਇਉਂ ਫਿਰਦੇ ਫਿਰਦੇ ਫਿਰ ਦੁਖੀ ਹੋ ਕੇ ਉੱਚੀ ਉੱਚੀ ਨਵਾਜ਼ਾਂ ਮਾਰ, ਰਹਿਮ ਖਾਓ, ਤਰਸ ਖਾਓ। ਕੀ ਕੋਈ ਤਰਸ ਵਾਲਾ ਬੰਦਾ ਨਹੀਂ ਦੁਨੀਆਂ 'ਚ? ਮੇਰੇ 'ਤੇ ਰਹਿਮ ਖਾਓ, ਕਿੰਨਾ ਦੁਖੀ ਹਾਂ ਮੈਂ, ਕਿੱਦਾਂ ਫਿਰ ਰਿਹਾ। ਉਹੀ ਪੁਰਖ ਜਿਹਨੇ ਪਹਿਲਾਂ ਦੱਸਿਆ ਸੀ, ਕਿਹਾ ਤੈਨੂੰ ਜਿਹੜੀ ਜੁੱਤੀ ਦੱਸੀ ਜੁੱਤੀ ਠੀਕ ਸੀ, ਜੇਕਰ ਤੂੰ ਉਸ 'ਤੇ ਅਮਲ ਕਰਦਾ ਹੁਣ ਆਜ਼ਾਦ ਹੋ ਜਾਂਦਾ, ਇਹ ਕਿਲੇ 'ਚੋਂ ਬੰਧਨ 'ਚੋਂ ਬਾਹਰ ਨਿਕਲ ਜਾਂਦਾ। ਕੋਈ ਗਲਤੀ ਕਰ ਬੈਠਾ ਹੋਊਗਾ, ਉਹ ਕਹਿੰਦੇ ਫਿਰਦਾ ਉਦੋਂ ਦਾ ਹੀ ਹੈ, ਜੇ ਫਿਰਦੇ ਤਾਂ ਤੂੰ ਗਲਤੀ ਕਰ ਬੈਠਾ ਹੋਏਗਾ, ਸੋਚ ਜ਼ਰਾ। ਉਹਨੂੰ ਯਾਦ ਆਇਆ ਵੀ ਇੱਕ ਦਫ਼ਾ ਮੈਂ ਸਿਰ ਵਿੱਚ ਖੁਰਕ ਕਰਨ ਲੱਗਿਆ ਸੀ, ਕੰਧ ਨਾਲ ਹੱਥ ਚੱਕਿਆ, ਸ਼ਾਇਦ ਉਦੋਂ ਹੀ ਖੁੱਲ੍ਹਾ ਦਰਵਾਜ਼ਾ ਲੰਘ ਗਿਆ ਹੋਵੇ। ਦ੍ਰਿਸ਼ਟਾਂਤ ਮਿਸਾਲ, ਵਾਹਿਗੁਰੂ ਅੰਤਰਜਾਮੀ ਨੇ ਸੰਸਾਰ ਰੂਪੀ ਇੱਕ ਕਿਲਾ ਬਣਾ, ਜਿਹਦੇ ਵਿੱਚ 84 ਲੱਖ ਜੋਨ ਰੱਖੀ, ਜਿਹਨਾਂ ਵਿੱਚੋਂ ਇੱਕ ਇਕੱਠ 84 ਲੱਖ ਦਾ ਬੰਧਨ ਔਰ ਇੱਕ ਮਾਨਵ ਦੇ ਰੂਪੀ ਦਰਵਾਜ਼ਾ ਖੁੱਲ੍ਹਾ ਰੱਖਿਆ। ਕਾਹਦੇ ਵਾਸਤੇ? ਇਸ ਚੱਕਰ 'ਚੋਂ ਨਿਕਲਣ ਵਾਸਤੇ, ਦੁੱਖਾਂ ਤਕਲੀਫਾਂ ਆਦੀਆਂ ਵਿਆਧੀਆਂ ਉਪਾਧੀਆਂ ਤੋਂ ਛੁਟਕਾਰਾ ਪਾਉਣ ਵਾਸਤੇ, ਮੁਕਤ ਹੋਣ ਵਾਸਤੇ, ਤਮਾਮ ਦੁੱਖਾਂ ਤੋਂ ਬਰੀ ਹੋਣ ਵਾਸਤੇ ਇਹ ਦਰਵਾਜ਼ਾ ਖੁੱਲ੍ਹਾ ਰੱਖਿਆ। ਬਾਕੀ ਦੇ ਗੇਟ ਬੰਦ ਹਨ, ਕਿਉਂ? ਉਹਨਾਂ ਨੂੰ ਅਧਿਕਾਰ ਨਹੀਂ, ਉਹਨਾਂ ਨੂੰ ਸਮਝ ਨਹੀਂ, ਉਹਨਾਂ ਨੂੰ ਵਿਚਾਰ ਨਹੀਂ, ਉਹਨਾਂ ਨੂੰ ਸੋਚਣ ਦੀ ਸ਼ਕਤੀ ਨਹੀਂ। ਹਾਂ, ਉਹਨਾਂ ਨੂੰ ਤੁਰਨਾ ਤਾਂ ਹੈ, ਉਹ ਮਮਤਾ, ਦੁੱਖ ਸੁੱਖ, ਭੁੱਖ ਪਿਆਸ, ਗਰਮੀ ਸਰਦੀ, ਇੰਨੀਆਂ ਗੱਲਾਂ ਰਹਿਣਗੀਆਂ, ਲੇਕਿਨ ਵਿਚਾਰ ਸ਼ਕਤੀ ਨਹੀਂ, ਉਹਨਾਂ ਨੂੰ ਸੋਚਣ ਨਹੀਂ ਹੈ, ਸੋਚਣ ਦੀ ਤਾਕਤ ਨਹੀਂ ਹੈ, ਇਸ ਕਰਕੇ ਉਹ ਬੰਦ ਹਨ। ਇਹ ਮਾਨੁਖ ਨੂੰ ਹੀ ਪ੍ਰਾਪਤ, ਇਸ ਕਰਕੇ ਹੀ ਇਸ ਮਾਨੁਖ ਦੇ ਇਤਨੀ ਜ਼ਿਆਦਾ ਵਡਾਈ ਇਸ ਮਨੁੱਖਾ ਦੇ ਵਿੱਚ ਆ ਕੇ ਵੀ ਜੇਕਰ ਕਿਸਨੇ ਫਿਰਦਿਆਂ ਫਿਰਦਿਆਂ ਫਿਰ ਇਸ ਮਨ ਦੇ ਰੂਪੀ ਦਰਵਾਜ਼ਾ ਜੋ ਖੁੱਲ੍ਹਾ ਹੈ ਪ੍ਰਭੂ ਪ੍ਰਾਪਤੀ ਵਾਸਤੇ, ਸੇਵਾ ਸਤਸੰਗ ਭਗਤੀ ਕਰਨ ਵਾਸਤੇ ਇਹ ਦਰਵਾਜ਼ਾ ਖੁੱਲ੍ਹਾ, ਇਸ ਦੁਆਰਾ ਹੀ ਛੁਟਕਾਰਾ ਹੋਣਾ ਚੁਰਾਸੀ ਦੇ ਗੇੜੇ ਤੋਂ। ਜੇ ਇਸਦੇ ਵਿੱਚ ਵੀ ਇਸਨੇ ਇਸਦੇ ਮਨ ਰੂਪੀ ਸਿਰ ਵਿੱਚ ਵਿਕਾਰਾਂ ਰੂਪੀ ਖੁਰ ਖੋਈ ਗਈ, ਉਸੇ ਖੁਰਕ ਵਿੱਚ ਇਹ ਸਮਾਂ ਗੁਜ਼ਾਰ ਦਿੱਤਾ, ਫਿਰ ਉਸੇ ਚੁਰਾਸੀ ਵਿੱਚ ਫਿਰ ਪੈ ਜਾਣਾ। ਕੁਛ ਮਨ ਦੇ ਨੂੰ ਧਾਰ ਕੇ ਕੁਛ ਹਾਸਿਲ ਨਾ ਕੀਤਾ ਇਸ ਤੋਂ, ਜੇ ਆਇਆ ਜਿਹਾ ਨਾ ਆਇਆ, ਜਿਸ ਚੱਕਰ ਚੋਂ ਨਿਕਲਿਆ ਸੀ ਉਸੇ ਕਹਾਣੀ ਫਿਰ ਜਾ ਪਿਆ, ਕੀ ਨਿਕਲਣ ਦਾ ਫਾਇਦਾ ਹੋਇਆ। ਇਸ ਕਰਕੇ ਇਸ ਮਨ ਦੇ ਦੁਰਲੱਭ ਦੱਸਿਆ ਹੈ, ਕਬੀਰ ਮਾਨ ਜਮ ਦੁਰਲੱਭ ਹੈ ਉਤਨਮ ਵਾਰੰਬਾਰ, ਜਿਉਂ ਬਨ ਫੁੱਲ ਪਾ ਕੇ ਭੁਇੰਗਰੇ ਬਹੁ ਨਾ ਲਾਗੇਗਾ। ਇਹ ਦੁਰਲੱਭ ਹੈ ਪਰ ਇਸ ਦੇ ਵਿੱਚ ਆ ਕੇ ਜੇ ਸਤਸੰਗ, ਇਹ ਉਦੋਂ ਦੁਰਲੱਭ ਹੈ ਸਤਸੰਗ ਦੁਆਰਾ ਗੁਰੂ ਸ਼ਰਨ ਪ੍ਰਾਪਤ ਹੋ ਜਾਣੀ ਦੁਰਲੱਭ ਹੈ। ਵਹਿਣ ਦਾ ਭਜਨ ਕਰਨਾ ਦੁਰਲੱਭ ਹੈ, ਭਜਨ ਕਰਦੇ ਕਰਦੇ ਜਦੋਂ ਇਸਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਗਈ ਫਿਰ ਜਨਮ ਪਰ ਇੱਥੋਂ ਸ਼ੁਰੂ ਹੋਣਾ। ਇਸ ਕਰਕੇ ਅਨੇਕਾਂ ਜੋਨੀਆਂ ਹੀ ਫਿਰਦੇ ਫਿਰਦੇ ਨੂੰ ਇਹ ਮਨੁੱਖ ਦੇ ਬੜੀ ਮੁਸ਼ਕਿਲ ਪ੍ਰਾਪਤ ਹੋਈ ਹੈ। ਬਹੁਤੇ ਜੁਗ ਫਿਰਦੇ ਫਿਰਦੇ ਨੂੰ, ਬਹੁਤੇ ਜੁਗ ਫਿਰਦੇ ਫਿਰਦੇ ਛੋਟੀ ਰਾਣੀ ਦੇ ਪੁੱਤਰ ਹੋਇਆ। ਪੁੱਤਰ ਹੋਣ ਤੇ ਲੱਖਾਂ ਕਰੋੜਾਂ ਰੁਪਏ ਦੀਆਂ ਵਧਾਈਆਂ ਵੰਡੀਆਂ ਗਈਆਂ, ਜੋ ਕੁਛ ਹੁੰਦਾ ਹੁੰਦਾ। ਜਿਹੜੀਆਂ ਦੂਜੀਆਂ ਰਾਣੀਆਂ ਸਨ ਉਹਨਾਂ ਸੋਚਿਆ ਇਹਦੇ ਪੁੱਤਰ ਇਹਦੀ ਗੁੱਡੀ ਚੜ੍ਹ ਗਈ। ਉਹਨਾਂ ਨੇ ਮੌਕਾ ਤਾੜ ਕੇ ਮੌਕਾ ਪਾ ਕੇ ਉਸ ਲੜਕੇ ਨੂੰ ਕਿਸੇ ਤਰੀਕੇ ਤੋਂ ਵਿਆਹ ਦੇ ਦਿੱਤੀ। 8 ਦਿਨ ਦੀ ਉਮਰ ਸੀ ਅਜੇ ਮਰ ਗਿਆ। ਰਾਜਾ ਕੰਧਾਂ ਨਾਲ ਟਕਰਾ ਮਾਰਦਾ ਹੈ, ਫਿਰਦੇ ਫਿਰਦੇ ਫਿਰ ਆ ਗਏ ਮਹਾਤਮਾ। ਕਹਿਣੇ ਕੀ ਗੱਲ ਹੈ ਰਾਜਨ, ਕਹਿਣਾ ਮਹਾਰਾਜ ਪੁੱਤਰ ਹੋਇਆ ਸੀ ਮਰ ਗਏ, ਕਹਿਣ ਤੈਨੂੰ ਕਿਹਾ ਤਾਂ ਸੀ ਸੁਖ ਸਰੂਪ ਨਹੀਂ, ਇਸ ਕਰਕੇ ਉਮਰ ਵੀ ਥੋੜੀ ਹੋ ਗਈ। ਇਉਂ ਤੂੰ ਮੰਨੀ ਗੱਲ? ਕਹਿੰਦੇ ਮਹਾਰਾਜ ਕਹਿਣਾ ਜਿਉਂਦਾ ਕਰ ਦੋ, ਮੈਂ ਦੋ ਗੱਲਾਂ ਕਰਨਾ ਚਾਹੁੰਦਾ। ਫਿਰ ਕੀ ਹੋਏਗਾ? ਕਹਿੰਦੇ ਬਸ ਦੋ ਗੱਲਾਂ ਕਰ ਲੈਣ, ਤੂੰ ਕਹਿਣਾ ਜਿਉਂਦਾ ਕਰਕੇ ਮੇਰੇ ਨਾਲ ਗੱਲਾਂ ਕਰਾ ਦੋ ਦੋ। ਚੰਗਾ, ਕਹਿਣਾ ਕਰ ਲੈ। ਪਰ ਉਹ ਲੜਕਾ ਜਿਉਂਦਾ ਹੋ ਗਿਆ, ਕਹਿਣਾ ਕਰ ਲੈ ਜਿਹੜੀਆਂ ਗੱਲਾਂ ਕਰਨੀਆਂ। ਗੱਲਾਂ ਕਰਨ ਲੱਗਿਆ ਉਹ ਕਹਿਣ ਲੱਗਾ, ਕਈ ਦਫ਼ਾ ਤੂੰ ਮੇਰਾ ਪੁੱਤਰ ਬਣਿਆ, ਮੈਂ ਤੇਰਾ ਪੁੱਤਰ ਬਣਿਆ, ਤੂੰ ਮੇਰਾ ਪੁੱਤਰ ਬਣਿਆ, ਮੈਂ ਤੇਰਾ ਪੁੱਤਰ ਬਣਿਆ। ਕਈ ਵਾਰ ਇਹੋ ਜਿਹੀ ਗੱਲ ਹੁੰਦੀ ਚਲੀ ਆਈ ਹੈ। ਫਿਰ ਇਹੋ ਜਿਹਾ ਸੁਣਦਾ ਕੀ ਇਹਦੇ ਵਿੱਚ ਤਰਿਆ ਪਿਆ, ਤਾਂ ਸੁਦਮੇ ਦੀ ਖੇਡ ਹੈ। ਹਾਂ, ਸੁਦਾ ਭਜਨ ਦੇ ਵਿੱਚ ਹੈ, ਇਹ ਗੱਲਾਂ ਤਾਂ ਬੇਵਿਚਾਰੇ ਪੁਰਸ਼ਾਂ ਦੇ ਦਿਲਾਂ ਦੇ ਵਿੱਚ ਵਸੀਆਂ ਹੁੰਦੀਆਂ ਹਨ, ਜਿਹਨਾਂ ਨੂੰ ਹੈਵਾਨਾਂ ਵਰਗੀ ਹੀ ਵਿਚਾਰ ਪ੍ਰਾਪਤ ਹੁੰਦੀ ਹੈ। ਕਿਉਂਕਿ ਖਾਣਾ ਪੀਣਾ ਹੱਸਣਾ ਖੇਡਣਾ ਇਹ ਤਾਂ ਪਸ਼ੂਆਂ ਵਿੱਚ ਹੀ ਪਾਇਆ ਜਾਂਦਾ, ਬਲਕਿ ਇਨਸਾਨ ਨਾਲ ਜ਼ਿਆਦਾ ਖੁੱਲ੍ਹ ਨਾਲ ਪ੍ਰਾਪਤ ਹੁੰਦਾ। ਕੀ ਫਿਰ ਇਨਸਾਨੀਅਤ ਕਚਰ ਅਸੀਂ ਜਿਉਂਦਾ ਬਾਦਸ਼ਾਹ ਕਹਾ ਕੇ ਇਹਨੇ ਕੀ ਵਡਿਆਈ ਪਾਈ? ਵਿਸ਼ਵਾਸ ਤੇ ਹੀ ਗੁਰੂ ਜੀ ਕਿਤੇ ਨਾਗ ਫੁੱਲੀ ਮੈਂ ਆਏ, ਕਿਤੇ ਸੰਤ ਪੁਰਾਏ ਨੇ, ਕਿਤੇ ਨਾਗ ਫੁੱਲੀ ਮੈਂ ਆਏ, ਕਿਤੇ ਸੰਤ ਪੁਰਾਏ ਨੇ,
ਕਿਤੇ ਨਾਗ ਫੁੱਲੀ ਮੈਂ ਆਏ, ਕਿਤੇ ਸੰਤ ਪੁਰਾਏ ਨੇ, ਕਿਤੇ ਨਾਗ ਫੁੱਲੀ ਮੈਂ ਆਏ, ਕਿਤੇ ਸੰਤ ਪੁਰਾਏ ਨੇ। Thank you.
ਜਦੋਂ ਥਾਵੋਂ ਹਮ ਆਏ ਅਗਨ ਬਿੰਬ ਜਲ ਪੀਤਰ ਨਿਪਜੇ ਕਾਹੇ ਕੰਮ ਉਪਾਏ ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ ਕਹੇ ਨਾ ਜਾਣੀ ਅਵਗੁਣ ਮੇਰੇ ਕੇਤੇ ਰੁੱਖ ਬਿਰਖ ਹਮ ਚੀਨੇ ਕੇਤੇ ਪਸ਼ੂ ਉਪਾਏ ਕੇਤੇ ਨਾਗ ਫੁਲੀ ਮੈਂ ਆਏ ਕੇਤੇ ਪੰਖ ਉਡਾਏ ਕਈ ਦਫ਼ਾ ਬਹੁਤ ਲੰਮੀਆਂ ਲੰਮੀਆਂ ਨਾਗਾਂ ਦੀਆਂ ਜੂਨੀਆਂ ਵੀ ਸੱਪਾਂ ਦੀਆਂ ਜੂਨੀਆਂ ਵਿੱਚ ਵੀ ਫਿਰਦੇ ਔਰ ਕਿਤੇ ਕਿਤੇ ਕਰੋੜਾਂ ਆਦਿ ਬਰਸਾਂ ਦੀਆਂ ਉਭਰਾਂ ਵਾਲੇ ਗਾਵਾਂ ਦੀਆਂ ਜੂਨੀਆਂ ਵੀ ਪ੍ਰਾਪਤ ਕੀਤੀਆਂ ਪਰ ਕਿਤੇ ਵਿਸਰਾਮ ਨਾ ਪ੍ਰਾਪਤ ਹੋਇਆ ਮਾਨਕ ਦੇ ਰੂਪੀ ਖੁੱਲ੍ਹਾ ਦਰਵਾਜ਼ਾ ਹੱਥ ਆਇਆ ਇਸਦੇ ਵਿੱਚ ਆ ਕੇ ਜੋ ਹੋਰ ਦੁਨੀਆਂ ਵਿੱਚ ਗੱਲਾਂ ਪਾਈਆਂ ਜਾਂਦੀਆਂ ਹਨ ਪੁੱਤਰ ਪਈਆਂ ਮਮਤਾ ਲੜਨਾ ਫਿਰਨਾ ਜੇ ਸਿਰਫ ਮਾਨਕ ਦੇ ਵਿੱਚ ਇਹੀ ਕੁਛ ਕੀਤਾ ਹੋਰ ਕੁਛ ਨਾ ਕੀਤਾ ਮਾਨਕ ਦੇ ਜੋ ਤਮਾਮ ਦੁਨੀਆਂ ਦਾ ਬਾਦਸ਼ਾਹ ਦੇਹੀ ਹੈ ਅਤੇ ਇਸਨੂੰ ਬਾਦਸ਼ਾਹ ਦੇਹੀ ਕੈਸੇ ਕਿਹਾ ਜਾ ਸਕਦਾ ਤਮਾਮ ਦੁਨੀਆਂ ਦਾ ਬਾਦਸ਼ਾਹ ਕੈਸੇ ਫਿਰ ਕਹਾ ਸਕਦਾ ਹੈ ਤਾਂ ਫਿਰ ਕਰਤੂਤ ਪਸ਼ੂ ਕੀ ਮਾਨਸ ਜਾਤ ਪ੍ਰਚਾਰ ਕਰੇ ਜਾਤੀ ਤਾਂ ਮਨੁੱਖ ਦੀ ਹੈ ਲੇਕਿਨ ਕਰਤੂਤ ਤਾਂ ਕਰਤੱਵ ਹੋਏ ਜੇ ਹੈ ਇਹ ਬਾਦਸ਼ਾਹ ਤਮਾਮ ਜੋਨੀਆਂ ਦਾ ਇਹ ਤਾਂ ਗੱਲ ਘਟੀ ਨਾ ਇਸ ਕਰਕੇ ਹੀ ਬਾਣੀ ਉਹ ਦੱਸਦੀ ਹੈ ਤੂੰ ਤਾਂ ਕੰਮ ਪਸ਼ੂਆਂ ਵਾਲੇ ਆਇਆ ਹੈ ਦੇਖਣ ਨੂੰ, ਚਲਕਦਾ ਚਮਕਦਾ ਦਮਕਦਾ ਦੀਂਦਾ ਹੈ, ਪਰ ਮਾਂ ਜਾਂ ਪਿਤਾ ਉਸਨੂੰ ਰੋਕਦੇ ਹਨ। ਬੱਚਾ ਅੱਗ ਵਿੱਚ ਹੱਥ ਪਾਉਂਦਾ ਹੈ, ਦੇਖਣ ਨੂੰ ਚੰਗੀ ਲੱਗਦੀ ਹੈ, ਪਰ ਮਾਤਾ ਪਿਤਾ ਰੋਕਦੇ ਹਨ, ਛੱਡ ਜਾਏਗਾ, ਸੱਤ ਨੂੰ ਹੱਥ ਪਾਇਆ ਡੰਗ ਮਾਰ ਕੇ ਖਤਮ ਕਰਦਾ ਹੈ। ਇਸੇ ਤਰ੍ਹਾਂ ਕਿੱਥੇ ਬੱਚੇ ਦੀ ਅੱਗ, ਕਿੱਥੇ ਬਜ਼ੁਰਗਾਂ ਦੀ ਅੱਗ। ਇਸੇ ਤਰ੍ਹਾਂ ਗੁਰੂ ਦੀ ਅਕਲ ਔਰ ਸਿੱਖ ਦੀ ਅਕਲ, ਆਮ ਲੋਕਾਂ ਦੀ ਅਕਲ ਦਾ ਕਹਿਣਾ ਹੀ ਕੀ ਹੈ। ਇਸ ਕਰਕੇ ਗੁਰੂ ਦੀ ਅਕਲ, ਗੁਰੂ ਦੀ ਅਕਲ ਨੂੰ ਗੁਰਮਤ ਕਹਿੰਦੇ ਹਨ, ਆਮ ਲੋਕਾਂ ਦੀ ਅਕਲ ਨੂੰ ਮਨਮਤ ਕਹਿੰਦੇ। ਮਨ ਦੀ ਮਤ ਦੁੱਖਾਂ ਵਿੱਚ ਗਰਾਉਣ ਵਾਲੀ ਹੈ, ਗੁਰੂ ਦੀ ਮਤ ਦੁੱਖਾਂ 'ਚੋਂ ਕੱਢਣ ਵਾਲੀ ਹੈ। ਜਿਹੜਾ ਬੱਚਾ ਆਪਣੇ ਸਿਆਣੇ ਬਜ਼ੁਰਗ ਦਾ ਕਿਹਾ ਮੰਨੇ, ਉਹਦੇ ਕਹੇ ਅਨੁਸਾਰ ਅੱਛੀ ਐਜੂਕੇਸ਼ਨ ਹਾਸਲ ਕਰੇ ਜਾਂ ਚੰਗੇ ਚੰਗੇ ਗੁਣ ਹਾਸਲ ਕਰੇ, ਉਹ ਇੱਕ ਦਿਨ ਚੰਗਾ ਉੱਚਾ ਵੱਡਾ ਬੰਦਾ ਬਣ ਜਾਂਦਾ ਹੈ। ਇਸੇ ਤਰ੍ਹਾਂ ਹੀ ਪਰਮਾਰਥਕ ਨਿਗਾਹ 'ਤੇ ਜਿਹੜਾ ਗੁਰੂ ਦੀ ਮਤ ਨੂੰ ਗ੍ਰਹਿਣ ਕਰਦਾ ਹੈ, ਆਪਣੇ ਮਨ ਦੀ ਛੋਟੀ ਜਿਹੀ ਮਤ ਨੂੰ ਤਿਆਗਦਾ ਹੈ, ਉਹ ਨੁਕਤਾ ਪਰਮਾਰਥਕ ਨੁਕਤਾ ਨਿਗਾਹ 'ਤੇ ਇੱਕ ਦਿਨ ਬਹੁਤ ਉੱਚ ਕੋਟੀ ਦਾ ਬੰਦਾ ਬਣ ਜਾਂਦਾ। ਬਾਲਮੀ, ਰਵਿਦਾਸ, ਕਵੀ ਇਸੇ ਤਰ੍ਹਾਂ ਬਣਿਆ, ਗੁਰੂ ਦੀ ਮਤ ਨੂੰ ਧਾਰਨ ਕਰਕੇ ਹੀ ਬਣਿਆ। ਸੰਯਮ ਕਰਕੇ ਗੁਰੂ ਦੀ ਮਤ ਕਹਿੰਦੀ ਹੈ, ਭਈ ਪ੍ਰਾਪਤ ਮਾਨੁਕ ਦੇ ਵਰੀਆ, ਗੋਬਿੰਦ ਵੇਣ ਕੀ ਹੈ ਤੇਰੀ ਵਰੀਆ। ਮਾਨੁਕ ਤਨ ਦਾ ਪਰਮ ਪ੍ਰਯੋਜਨ ਹੀ ਟੈਂਡਿੰਗ ਕੈਂਬੀ ਮੈਰੀ ਦਾ ਹੀ ਨਹੀਂ ਹੈ, ਨਹੀਂ ਇਹਦਾ ਮਤਲਬ ਖਾਓ ਪੀਓ ਆਨੰਦ ਉਡਾਓ ਇਹੀ ਨਹੀਂ ਪੁੱਛਿਆ ਹੈ। ਅਤੇ ਮਨੁੱਖਾ ਦੇ ਦਾ ਪ੍ਰਯੋਜਨ ਤਾਂ ਹੈ ਵਾਹਿਗੁਰੂ ਦਾ ਭਜਨ ਕਰੋ। ਉਹ ਕਿਵੇਂ ਹੁੰਦਾ? ਮਿਲ ਸਾਧ ਸੰਗਤ ਹਜ ਕੇਵਲ, ਸਤਸੰਗਤ ਕਹਿੰਦੇ ਮਾਨੁਕ ਦੇ ਮਿਲ ਜਾਏ, ਉਸ ਤੋਂ ਵੱਡੇ ਭਾਗ ਹੋਣੇ ਸਨ ਸਤਸੰਗ ਦੀ ਪ੍ਰਾਪਤੀ ਹੋ ਜਾਵੇ। ਜਿਵੇਂ ਦੁਨਿਆਵੀ ਐਜੂਕੇਸ਼ਨ, ਦੁਨਿਆਵੀ ਵਿੱਦਿਆ ਦੁਨਿਆਵੀ ਸਕੂਲਾਂ ਕਾਲਜਾਂ ਤੋਂ ਬਿਨਾਂ ਪ੍ਰਾਪਤ ਨਹੀਂ ਹੁੰਦੀ। ਦੁਨੀਆਂ ਦੇ ਲੋਕ ਬੜੇ ਰੁਪਏ ਇਕੱਠੇ ਕਰਕੇ ਬੜੀਆਂ ਮਿਹਨਤਾਂ ਨਾਲ, ਬੜੀਆਂ ਖੇਚਲਾਂ ਨਾਲ ਆਪਣੇ ਇਲਾਕਿਆਂ ਵਿੱਚ, ਆਪਣੇ ਪਿੰਡਾਂ ਵਿੱਚ ਸਕੂਲ ਕਾਲਜ ਬਣਾਉਂਦੇ ਹਨ। ਕਿਸ ਵਾਸਤੇ? ਤਾਂ ਕਿ ਸਾਡੇ ਬੱਚੇ ਪੜ੍ਹ ਕੇ ਅੱਛਾ ਇਲਮ ਹਾਸਲ ਕਰਕੇ, ਅੱਛੀ ਅੱਛੀ ਵਿੱਦਿਆ ਹਾਸਲ ਕਰਕੇ ਕੋਈ ਡਾਕਟਰ, ਕੋਈ ਇੰਜੀਨੀਅਰ, ਕੋਈ ਬੈਸਟਰ ਜਾਂ ਕੁਛ ਹੋਰ ਬਣ ਜਾਣ, ਉਹ ਬਹੁਤ ਅੱਛੇ ਉੱਚੇ ਬੰਦੇ ਬਣ ਜਾਣ, ਇਉਂ ਇਹਨਾਂ ਦਾ ਨਿਸ਼ਾਨਾ ਹੈ। ਦੁਨਿਆਵੀ ਵਿੱਦਿਆ ਜਿਵੇਂ ਦੁਨਿਆਵੀ ਸਕੂਲਾਂ ਕਾਲਜਾਂ ਤੋਂ ਬਿਨਾਂ ਪ੍ਰਾਪਤ ਨਹੀਂ ਹੁੰਦੀ, ਇਸੇ ਤਰ੍ਹਾਂ ਪਰਮਾਰਥਕ ਵਿੱਦਿਆ ਜਿਸਨੂੰ ਪਾ ਕੇ ਤਮਾਮ ਦੁੱਖਾਂ ਤੋਂ ਬਰੀ ਹੁੰਦਾ, ਸਾਰੇ ਦੁੱਖਾਂ ਨੂੰ ਖਤਮ ਕਰ ਲੈਂਦਾ, ਅੱਗੇ ਵਾਸਤੇ ਰਸ ਦੇ ਚੱਕਰਾਂ ਨੂੰ ਕੱਟ ਲੈਂਦਾ, ਇੱਥੇ ਵੀ ਪਰਮ ਸੁਖੀ ਹੋ ਜਾਂਦਾ ਹੈ। ਉਹ ਵਿੱਦਿਆ ਕਿੱਥੋਂ ਹਾਸਲ ਹੁੰਦੀ ਹੈ? ਉਹ ਹੁੰਦੀ ਹੈ ਰੂਹਾਨੀ ਸਕੂਲਾਂ ਜਾਂ ਕਾਲਜਾਂ ਤੋਂ, ਉਹ ਸਤਸੰਗ ਤੋਂ ਪ੍ਰਾਪਤ ਹੁੰਦੀ ਹੈ। ਇਸ ਕਰਕੇ ਹੀ ਗੁਰੂ ਜੀ ਕਹਿੰਦੇ ਮਿਲ ਸਾਧ ਸੰਗਤ, ਅੱਜ ਕੇਵਲ ਸਤਸੰਗ ਕਹੋ, ਸਾਧੂ ਸੰਗਤ ਕਹੋ। ਇਸ ਵਾਸਤੇ ਸਤਸੰਗ ਦੀ ਮਹਿਮਾ ਮਾਨੁਕ ਦੇ ਨਾਲ ਵੀ ਵਿਸ਼ੇਸ਼ ਹੈ। ਮਨੁੱਖਾਂ ਦੇ ਪਾਸ ਜਿਸ ਨੂੰ ਮਿਲ ਜਾਏ ਸਤਸੰਗ, ਉਸਦੇ ਜਨਮ ਦੀ ਸਫਲਤਾ ਦੀ ਆਸ ਹੋ ਜਾਂਦੀ ਹੈ। ਸੁਣਿਓ ਮੇਰੇ ਮੀਤਾ ਜੀ ਮਹਿਮਾ ਸਤਸੰਗ ਦੀ, ਸੁਣਿਓ ਮੇਰੇ ਮੀਤਾ ਮਹਿਮਾ ਸਤਸੰਗ ਦੀ,
ਸੁਣਿਓ ਮੇਰੇ ਮੀਤਾ ਜੀ ਮਹਿਮਾ ਸਤਸੰਗ ਦੀ, ਸੁਣਿਓ ਮੇਰੇ ਮੀਤਾ ਜੀ ਮਹਿਮਾ ਸਤਸੰਗ ਦੀ। ਮੇਰੇ ਮੀਤਾ ਜੀ ਮਹਿਮਾ ਸਤਸੰਗ ਦੀ।
सिंगल पर्वत पार परे खल चतर बकीता अंदले तिरपन सूजिया गुरु पेट पुनीता मैं मां साधु संग की सुनो मेरे मीता सतगुरु नानक देव महाराज जलंधर की सार करते करते किसी प्रेमी के घर कुछ दिन ठहरे उसने बड़ी सेवा की थी। तो वो पहले भी और महापुरुखों की सेवा करता हुंदा सी एक सवाल हर एक महापुरुख पास करता हुंदा संतों के दर्शन का उन्होंने संगत का उन्होंने सेवा का की फर्ज होया कर दुनिया के हर सोसाइटी का हर कर्तव्य का कोई ना कोई फल है नियम है। तो इस करके संतां दे दर्शन संगत और सेवा का फल ये हर एक महापुरुष को पुछता उन्होंने दस देना भी हौली हौली बंदा अपने जीवन में सफल कर लेंदा यही फल है पर अजे तक उसने संतुष्टता प्राप्त नहीं सी। ये सवाल उसने गुरु बाबा जी के चरणों में भी रखे गरीब नवाज संतां दे दर्शन दा संगत दा सेवा दा की फल हुंदा ए कृपा करके दसो। ये वचन सुन के गुरु जी ने जाणिया भी अगे इसने जवाब तो मिल चुका है बहुत दफा जबानी रसानी जवाब ठीक ठीक मिलिया पर हुण लोड़ है इसनूं किसी प्रैक्टिकल जवाब दी। गुरु जी ने कहा अच्छा भाई प्रेमिया जेकर इसका जवाब पुछना चाहुंदा है सूर छिपण दे वेले तू अपने पिंड दे लहन दे वल जिहड़ा छप्पड़ है उसके किनारे ते जावी उत्थे तैनूं कोई मिलेगा जिहड़ा इहदा माकूल जवाब देवेगा। वो प्रेमी शाम दे वक्त छप्पड़ दे किनारे किनारे फिर रहा पर कोई बंदा नहीं देखिया एक कावां दा जोड़ा कां जिहने रंग काले सुभाव जिहने क्रूर दुष्ट सुभाव किसी पशु दे किसी होर दे जिसे जख्म उत्ते ठुंग मारना दुखी करना आप कुछ होना फिर खुराक गंदगी बिछता आदि ओरी खुराक होनी यह जे सुभाव ते जे रंग वाला एक काम का जोड़ा देखिया तो जानवर जानवर नू आदमी की पूछे जानवर तो आदमी की बोली जानते ही नहीं। हाँ खैर फिर फुरा के मुड़े आया काफ़ी नेरा हो गया जो आदमी कोई ना मिले घर आके गुरु बाबा जी के चरणों से शीश करके नमस्कार की पूछा भाई गया सी हाँ गरीब नवाज उत्थे ही आया फिर कोई मिलया कोई नहीं मिलया उत्थे महाराज कामां दा जोड़ा बैठा देखा मैं इंगा फिर कल जाएगा क्या सतवचन दूजे दिन फिर जाता है फिर की देखता उत्थे एक बगलियां दा जोड़ा बैठा आदमी कोई नजर आया सुर छिप गया अंधेरा हो गया मुड़े आया आके अर्ज कर दी गरीब नवाज बगलियां दा जोड़ा सी रंग चिट्टे उपरों सफेद लेकिन फराक बगलियां दे गड्ढा आदि इहो जिहा एक बगलियां दा जोड़ा देखिया। गुरु जी कहने चंगा भाई फिर जे नहीं आदमी कोई मिलिया कल फिर जाए जवाब तेरा उठी है फिर तीसरे दिन फिर जाता है फिर जाके उत्ते की देखता है एक हंसा का जोड़ा बैठा है हंसा के रंग सफेद होंदे हैं दुध विच पानी मिला के किसी बर्तन विचों दे अगे रखो अपनी चुंज पाउणगे चुंज विच खटियाई होण करके दुध फट जाएगा दुध दीयां फुटियां खा देणगे पानी छोड़ देणगे उहनां दी शिफ्ट हुंदी है या हीरे मोती खांदे लाल गछदे ਇਹ ਹੰਸਾਂ ਦੇ ਵਿੱਚ ਸ਼ਿਫਤ ਹੈ। ਇਹੋ ਜਿਹੇ ਹੰਸਾਂ ਦਾ ਜੋੜਾ ਇੱਕ ਦੇਖਿਆ ਮੁੜੇ ਆਇਆ ਆ ਕੇ ਫਿਰ ਅਰਜ਼ ਕਰ ਦਿੱਤੀ ਆਦਮੀ ਤਾਂ ਸੱਚੇ ਪਾਤਸ਼ਾਹ ਕੋਈ ਨਹੀਂ ਮਿਲਿਆ ਪਰ ਬੜੇ ਚੰਗੇ ਹੰਸਾਂ ਦਾ ਜੋੜਾ ਇੱਕ ਮੈਂ ਦੇਖਿਆ। ਗੁਰੂ ਜੀ ਕਹਿਣ ਚੰਗਾ ਭਾਈ ਹੋਰ ਖੇਚਲ ਕਰ ਕਰਦਾ ਜਵਾਬ ਤੇਰਾ ਉੱਥੇ ਹੈ। ਚੌਥੇ ਦਿਨ ਫਿਰ ਜਾਂਦਾ ਹੈ ਫਿਰ ਕੀ ਦੇਖਦਾ ਹੈ ਕਿ ਦਿਵ ਸਰੂਪ ਦੇਵਤਿਆਂ ਦਾ ਜੋੜਾ ਹੈ। ਉਹਨਾਂ ਨੂੰ ਮਿਲਿਆ ਪੁੱਛਣ ਲੱਗਾ ਵੀ ਦੱਸੋ ਸੰਤਾਂ ਦੇ ਦਰਸ਼ਨ ਦਾ, ਉਹਨਾਂ ਦੀ ਸੰਗਤ ਦਾ ਤੇ ਸੇਵਾ ਦਾ ਕੀ ਫਲ ਹੋਇਆ ਕਰਦਾ। ਇਹ ਸੁਣ ਕੇ ਉਹ ਦੇਵਤਾ ਕਹਿੰਦੇ, ਦੇਖੋ ਅਸੀਂ ਨਾ ਤਾਂ ਕਦੇ ਸੰਤਾਂ ਦਾ ਦਰਸ਼ਨ ਕੀਤਾ, ਜੇ ਦਰਸ਼ਨ ਨਹੀਂ ਕੀਤਾ ਸੰਗਤ ਕੈਸੇ ਹੋ ਸਕਦੀ ਹੈ? ਸੰਗਤ ਨਹੀਂ ਕੀਤੀ, ਸੰਗਤ ਨਹੀਂ ਹੋ ਸਕਦੀ, ਸੇਵਾ ਨਹੀਂ ਹੋ ਸਕਦੀ, ਸੇਵਾ ਵੀ ਨਹੀਂ ਕੀਤੀ। ਤੂੰ ਸੰਤਾਂ ਦੇ ਦਰਸ਼ਨ ਵੀ ਕਰਦਾ ਹੈ ਔਰ ਸੰਗਤ ਵੀ ਕਰਦਾ ਹੈ, ਸੇਵਾ ਵੀ ਕਰਦਾ। ਅਸੀਂ ਪਹਿਲੇ ਦਿਨ ਕਾਂ ਸਾਂ ਤੇਰੇ ਦਰਸ਼ਨ ਕੀਤੇ, ਸਾਡੇ ਵਿੱਚ ਪਰਿਵਰਤਨ ਆਇਆ, ਚੇਂਜ ਆਇਆ, ਅਸੀਂ ਕਾਵਾਂ ਤਾਂ ਬਗਲੇ ਬਣ ਗਏ, ਇਹ ਸਾਡੇ ਵਿੱਚ ਫਰਕ ਪਿਆ ਤੇਰੇ ਦਰਸ਼ਨ ਕਰਕੇ, ਇਹ ਅਸਰ ਹੋਇਆ। ਦੂਜੇ ਦਿਨ ਫਿਰ ਆਇਆ, ਅਸੀਂ ਬਗਲਿਆਂ ਦੇ ਜਾਮੇ ਵੀ ਫਿਰ ਤੈਨੂੰ ਦੇਖਿਆ ਦੂਰ ਆਉਂਦੇ ਹਾਂ, ਅਸੀਂ ਹੰਸ ਹੋ ਗਏ, ਹੋਰ ਪਰਿਵਰਤਨ ਆਇਆ। ਚੌਥੇ ਦਿਨ ਫਿਰ ਤੇਰੇ ਦਰਸ਼ਨ ਕੀਤੇ, ਹੰਸਾਂ ਦੇ ਜਾਮੇ, ਹੁਣ ਅਸੀਂ ਦੇਵਤਾ ਬਣ ਗਏ। ਦੇਵਤਾ ਬਣ ਕੇ ਹੁਣ ਇਤਨੀ ਦੇਰ ਨੂੰ ਕਹਿੰਦੇ ਕਹਿੰਦੇ ਕਿ ਭਗਵਾਨ ਆ ਗਿਆ ਆਕਾਸ਼, ਉਸਦੇ ਵਿੱਚੋਂ ਦੋਵੇਂ ਬਹਿ ਗਏ। ਸੁੱਖ ਉੱਡਣ ਲੱਗੇ, ਕਹਿਣ ਲੱਗੇ ਦੇਖ ਅਸੀਂ ਚੱਲਿਆ ਬੈਕੁੰਠਾਂ ਨੂੰ, ਤੇਰੇ ਘਰ ਆਇਆ ਹੋਇਆ ਰੱਬ। ਉਸ ਤੋਂ ਪੁੱਛ ਲਈ ਬਸ ਇੰਨੀ ਗੱਲ ਕਹਿ ਕੇ ਆਕਾਸ਼ ਨੂੰ ਉਡਾਰੀ ਮਾਰ। ਸੰਸਾਰ ਅੱਛੀ ਤਰ੍ਹਾਂ ਜੇ ਵੀ ਉਹਦਾ ਨਹੀਂ ਦੂਰ ਹੋ ਸਕਿਆ, ਫਿਰ ਘਰ ਆ ਗਿਆ, ਆ ਕੇ ਗੁਰੂ ਬਾਬਾ ਜੀ ਨੂੰ ਪੁੱਛਿਆ, ਗਰੀਬ ਨਵਾਜ਼ ਅੱਜ ਇਹ ਕੌਤਕ ਦੇਖਿਆ, ਮਿਲੇ ਤਾਂ ਅਸੀਂ ਆਦਮੀਆਂ ਦੀ ਸ਼ਕਲਾਂ ਵਿੱਚ ਦੇ। ਉਹ ਉਹਨਾਂ ਨੇ ਇਹ ਗੱਲ ਦੱਸੀ ਹੈ ਵੀ ਪਹਿਲੇ ਅਸੀਂ ਕਾਂ ਸਾਂ ਤੇਰੇ ਦਰਸ਼ਨ ਕੀਤੇ, ਅਸੀਂ ਬਗਲੇ ਬਣੇ, ਫਿਰ ਹੰਸ ਬਣੇ, ਹੰਸਾਂ ਤੋਂ ਦੇਵਤਾ ਬਣ ਕੇ ਬੈਠੀ ਸਾਨੂੰ ਚੱਲੇ, ਤੇਰੇ ਘਰ ਰੱਬ ਹੈ ਉਹਨੂੰ ਪੁੱਛ, ਸੋ ਕਿਰਪਾ ਕਰਕੇ ਸੱਚੇ ਪਾਸੇ ਮੈਨੂੰ ਸਮਝਾਓ, ਮੇਰੇ ਕੋਲ ਸਮਝ ਨਹੀਂ ਆਈ ਇਹ ਕੀ ਬੁਝਾਰਤ ਹੈ। ਗੁਰੂ ਜੀ ਕਹਿਣਗੇ ਦਰਸ਼ਨ ਤੇਰੇ ਸਵਾਲ ਦਾ ਜਵਾਬ, ਤੂੰ ਨਹੀਂ ਸਮਝਿਆ ਮੈਂ ਹੁਣ ਸਮਝ ਲੈ। ਕਹਿਣਗੇ ਜਿਸ ਵਕਤ ਇਹ ਇਨਸਾਨ ਸੰਗ ਦੇ ਜ਼ੇਰੇ ਅਸਰ, ਬੁਰੇ ਕਰਮਾਂ ਵਿੱਚ ਲੱਗਣ ਕਰਕੇ, ਬੁਰਾਈਆਂ ਵਿੱਚ ਲੱਗਣ ਕਰਕੇ, ਬੁਰੀ ਸੁਸਾਇਟੀ ਦੇ ਅਧੀਨ ਬੁਰਾ ਲਿਟਰੇਚਰਾ ਪੜ੍ਹਨ ਕਰਕੇ, ਨਿਸ਼ਿਧ ਨਿੰਦ ਨਹੀਂ ਨਿੰਦ ਨਹੀਂ ਖੁਰਾਕ ਖਾਣ ਕਰਕੇ ਇਹਦੀ ਬੁੱਧ ਭ੍ਰਸ਼ਟ ਹੋ ਜਾਂਦੀ, ਇਹ ਕਾਮਵਤ ਮੈਲਾ ਹੋ ਜਾਂਦਾ, ਇਹਦਾ ਇਹਦੀ ਬੁੱਧ ਮਲੀਨ ਹੋ ਜਾਂਦੀ ਹੈ, ਸੱਤ ਸੱਤ ਨੂੰ ਪਛਾਣਨ ਦੇ ਯੋਗ ਹੀ ਨਹੀਂ ਰਹਿੰਦੀ ਹੈ, ਚੰਗੇ ਬੁਰੇ ਦੀ ਕਰਨ ਨਾ ਕਰਨ ਦੀ ਇਸਨੂੰ ਯੋਗਤਾ ਹੀ ਨਹੀਂ ਰਹਿ ਜਾਂਦੀ ਹੁੰਦੀ, ਇਸ ਕਰਕੇ ਇਹ ਕਾਂਵਤ ਹੋ ਜਾਂਦਾ। ਜੇ ਇਸਨੂੰ ਇਹੋ ਜਿਹੇ ਅਵਸਥਾ ਵਿੱਚ ਜੇ ਸਤੰਗ ਸਤਪੁਰਸ਼ਾਂ ਦਾ ਸੰਗ ਪ੍ਰਾਪਤ ਹੋ ਜਾਵੇ ਤਾਂ ਇਹਦੇ ਜੀਵਨ ਵਿੱਚ ਚੇਂਜ ਆਉਣਾ ਸ਼ੁਰੂ ਹੋ ਜਾਂਦਾ, ਤਬਾਦਲਾ ਆਉਣਾ ਹੋਣਾ ਸ਼ੁਰੂ ਹੋ ਜਾਂਦਾ ਹੈ, ਇਹਦਾ ਜੀਵਨ ਬਦਲਣ ਲੱਗ ਜਾਂਦਾ ਹੈ, ਉਹ ਹੌਲੀ ਹੌਲੀ ਬਦਲੇਵਤ ਹੋ ਜਾਂਦਾ। ਉੱਪਰਲੀ ਕਿਰਿਆ ਪਹਿਲੇ ਸੁਧਰਦੀ ਹੈ ਫਿਰ ਅੰਤਰੀ ਸੁਧਰਦੀ ਹੈ, ਹਾਂ ਇਉਂ ਬਗਲੇ ਵੱਤ ਹੋ ਕੇ ਉੱਪਰਲੀ ਕਿਰਿਆ ਅੱਛੀ ਹੋ ਕੇ ਅੰਦਰ ਵੀ ਹੌਲੀ ਹੌਲੀ ਸਵਾਰਨ ਦੀ ਕੋਸ਼ਿਸ਼ ਕਰਨ ਲੱਗ ਪੈਂਦਾ, ਫਿਰ ਸੰਗਤ ਕਰਦਾ ਰਹਿੰਦਾ ਹੈ ਹੌਲੀ ਹੌਲੀ, ਜਿਵੇਂ ਇਸ ਗੜਵੇ ਨੂੰ ਜੰਗ ਲੱਗਿਆ ਹੋਵੇ ਬਹੁਤ ਜ਼ਿਆਦਾ, ਰੋਜ਼ ਮਾਂਜਦੇ 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 ਇੱਕ ਦਿਨ ਚਿੱਟਾ ਹੋ ਜਾਂਦਾ, ਇਸ ਤਰ੍ਹਾਂ ਫਿਰ ਸੰਗਤ ਕਰਦਾ ਰਹਿੰਦਾ ਹੈ, ਇਹਦੇ ਵਿੱਚ ਹੋਰ ਚੇਂਜ ਆਉਂਦਾ ਹੈ, ਹੋਰ ਤਬਾਦਲਾ ਹੁੰਦਾ। ਇਹ ਹੰਸਾਂ ਵੱਤ ਬਣ ਹੰਸਵਤ ਬਣ ਗਿਆ, ਹੰਸ ਜਿਵੇਂ ਦੁੱਧ ਪਾਣੀ ਨੂੰ ਅਲੱਗਾ ਕਰਨ ਦੀ ਤਾਕਤ ਹੈ ਹੰਸ ਦੇ ਵਿੱਚ, ਇਸੀ ਤਰ੍ਹਾਂ ਇਸਨੂੰ ਵੀ ਸੰਤਾਂ ਦੀ ਸੰਗਤ ਕਰਦੇ ਕਰਦੇ, ਭਜਨ ਕਰਦੇ ਕਰਦੇ ਵਿਵੇਕ ਬੁੱਧ ਪ੍ਰਾਪਤ ਹੁੰਦੀ ਹੈ। ਇਹ ਸੰਸਾਰ ਜਿਹੜਾ ਜਿਸਨੂੰ ਅਸੀਂ ਜਗਤ ਸੰਸਾਰ ਦੁਨੀਆਂ ਦੇ ਨਾਮ ਕਰਕੇ ਪੁਕਾਰਦੇ ਹਾਂ, ਇਹ ਦੋ ਚੀਜ਼ਾਂ ਦਾ ਬਣਿਆ, ਇੱਕ ਮਾਇਆ ਹੈ ਇੱਕ ਪਰਮਾਤਮਾ ਆਪ, ਦੋ ਚੀਜ਼ਾਂ ਇਉਂ ਗੁਰ ਮਿਲ ਕੇ ਇੱਕੋ ਹੀਆਂ ਹੋਈਆਂ ਹਨ, ਜਿਵੇਂ ਦੁੱਧ ਪਾਣੀ ਮਿਲ ਕੇ ਇੱਕੋ ਨਹੀਂ ਲੱਗਦੇ, ਹਰੇਕ ਨਹੀਂ ਸਮਝ ਸਕਦਾ, ਪਰ ਜਿਵੇਂ ਦੁੱਧ ਪਾਣੀ ਨਖੇੜਨ ਵਾਸਤੇ ਉਹ ਹੰਸ ਸਮਰੱਥ ਹਨ, ਚੁੰਜ ਪਾਉਂਦੇ ਹਨ, ਦੁੱਧ ਦੀਆਂ ਫੁੱਟੀਆਂ ਡੋਈਆਂ ਪਾਣੀ ਅੱਡ, ਦੁੱਧ ਖਾ ਲਿਆ ਪਾਣੀ ਛੋੜ, ਇਸੀ ਤਰ੍ਹਾਂ ਸਤਸੰਗ ਕਰਦੇ ਕਰਦੇ ਇਸਨੂੰ ਵਿਵੇਕ ਬੁੱਧ ਪ੍ਰਾਪਤ ਹੋ ਜਾਂਦੀ ਹੈ। ਇਸ ਸੰਸਾਰ ਦੇ ਵਿੱਚ ਸੱਤ ਔਰ ਅਸੱਤ ਦੋ ਚੀਜ਼ਾਂ ਪਰਮੇਸ਼ਵਰ ਔਰ ਮਾਇਆ ਦੋਨਾਂ ਨੂੰ ਜੋ ਮਿਲੀਆਂ ਹੋਈਆਂ ਨੇ ਪਾਣੀ ਦੁੱਧ ਵਾਂਗੂ ਅੱਡ ਅੱਡ ਕਰਨ ਦੀ ਤਾਕਤ ਹੋ ਜਾਂਦੀ, ਉਹਨਾਂ ਨੂੰ ਅਲੈਦਾ ਅਲੈਦਾ ਕਰਕੇ ਆਪਣਾ ਖਿਆਲ ਪਰਮਾਤਮਾ ਜੋ ਸਤ ਚਿਤਨ ਪਰਿਪੂਰਨ ਉਹਦੇ ਨਾਲ ਜੋੜ ਦਿੰਦਾ ਹੈ, ਮਾਇਆ ਜੋ ਅਸਤ ਜੜ ਦੁੱਖ ਰੂਪ ਛਿੰਨ ਹੈ ਉਸ ਤੋਂ ਉੱਚਾ ਉਠਾ ਦਿੰਦਾ ਹੈ, ਇਹ ਹੰਸਵਤ ਹੋ ਜਾਂਦਾ ਹੈ। ਇਹਦੇ ਵਿੱਚ ਫਿਰ ਦੈਵੀ ਗੁਣ ਘਟਣੇ ਸ਼ੁਰੂ ਹੋ ਜਾਂਦੇ, ਸਤ ਸੰਤੋਖ ਦਇਆ ਧਰਮ ਵਿਚਾਰ ਸ਼ਾਂਤੀ ਸੀਮਾ ਧੀਰਜ ਸਾਡੇ ਜੇ ਗੁਣ ਦੀ ਭਗਤੀ ਵਗੈਰਾ ਇਹ ਕਰਦੇ ਹਨ, ਸਵਯੰ ਕਰਦੇ ਕਰਦੇ ਇਹ ਦੇਵਤਾ ਬਣ ਜਾਂਦਾ ਹੈ। ਦੇਵਤਾ ਬਣ ਕੇ ਕੁਦਰਤੀ ਗੱਲ ਹੈ, ਵੈਕੁੰਠਾਂ ਦਾ ਅਧਿਕਾਰੀ ਹੋ ਜਾਂਦਾ। ਜਿਵੇਂ ਦੈਵੀ ਗੁਣ ਕੱਟਣ ਨੂੰ ਦੇਵਤਾ ਕਹੇ ਦੁਨੀਆਂ ਵਿੱਚ, ਜਿਹਦੇ ਅਸਲੀ ਗੁਣ ਕੱਟਣ ਦੁਨੀਆਂ ਵਿੱਚ ਉਹਨੂੰ ਅਸਰੇ ਰਕਸ਼ ਕਹਿੰਦੇ ਹੁੰਦੇ ਹਨ, ਭਾਵੇਂ ਸਰੀਰ ਮਨੁੱਖ ਦਾ ਹੀ ਹੋਵੇ, ਕਿਉਂ ਫਿਰ ਉਹ ਵੈਕੁੰਠਾਂ ਨੂੰ ਚਲਾ ਜਾਂਦਾ ਹੈ। ਇਹ ਸੰਤਾਂ ਦੀ ਸੰਗਤ ਕਰਦੇ ਕਰਦੇ ਜਿਹਨਾਂ ਨੇ ਨਿਸ਼ਿਧੀਆਂ ਨੇ ਹੋਰ ਨਰਕਾਂ ਵਿੱਚ ਜਾਣਾ ਹੁੰਦਾ ਹੈ, ਉਹ ਜਿਸ ਕਰਦਾ ਰਹੇ ਹੌਲੀ ਹੌਲੀ ਉਹ ਵੈਕੁੰਠਾਂ ਨੂੰ ਜਾਂਦਾ ਹੈ। ਇਹ ਬਾਬਤ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਹਨ।
ਸੁਣਿਓ ਮੇਰੇ ਮੀਤਾ ਮੈਂ ਮਸਾਦਾਂ ਦੇ
ਵੱਡਾ ਸ਼ਬਦ ਉਚਾਰਨ ਕਰਕੇ ਯੂੰ ਦੱਸਦੇ ਹਨ, ਪਿੰਗਲ ਪਰਬਤ ਪਾਰ ਪਰੇ ਸਰ ਚਤੁਰ ਬੁਨੀਤਾ ਅਗਲੇ ਤ੍ਰਿਪੁਣ ਸੁ ਜਿਆ ਗੁਰੂ ਭੇਟ ਬੁਨੀਤਾ ਮੈਂ ਮਾਂ ਸਾਧੂ ਸੰਚੀ ਸੁਣੋ ਮੇਰੇ ਮਿੱਤਰ। ਪ੍ਰੇਮ ਨਾਲ ਸਮਝਾਉਂਦੇ ਹਨ ਸਾਨੂੰ, ਇਹ ਮੇਰੇ ਮਿੱਤਰ ਜਨੋ, ਇਹ ਪ੍ਰੇਮੀਓ, ਸਾਧੂ ਸੰਗਤ ਦੀ ਮਹਿਮਾ ਤਕਤ ਨਹੀਂ ਹੈ। ਜਿਵੇਂ ਗੁਰੂ ਜੀ ਨੇ ਦੱਸਿਆ ਸੀ, ਕਾਂ ਤੋਂ ਬਗਲਾ ਬਗਲੇ ਤੋਂ ਹੰਸ ਹੰਸ ਤੋਂ ਦੇਵਤਾ ਬਣ ਕੇ ਵੈਕੁੰਠਾਂ ਨੂੰ ਗਏ, ਇਸੀ ਤਰ੍ਹਾਂ ਹੀ ਇੱਕ ਨਹੀਂ ਕਿੰਨੇ ਚਲੇ ਗਏ। ਬਾਲਮੀਕ ਸਤਯੁਗ ਦੇ ਵੇਲੇ ਦੀ ਗੱਲ, ਬਾਲਮੀਕ ਇੱਕ ਭੀਲ ਲੁਟੇਰਾ ਸੀ, ਬੜੇ ਕੱਦ ਕਾਠ ਵਾਲਾ, ਜੰਗਲ ਰੜੀਆਂ ਚਰਨ ਦਾ, ਜਿਹਨੂੰ ਸਤ ਸ਼ਾਸਤਰ ਦਾ ਧਾਰਮਿਕ ਵਿਚਾਰਾਂ ਦਾ ਸੰਸਕਾਰ ਹੀ ਕੋਈ ਨਹੀਂ ਸੀ। ਉਹਦਾ ਕੰਮ ਲੋਕਾਂ ਨੂੰ ਲੁੱਟ ਲੈਣਾ ਅਤੇ ਆਪਣਾ ਖਾਣਾ। ਟੱਕੇ ਟੱਕੇ ਪਿੱਛੇ ਫੋਨ ਕੀਤਾ ਸੀ, ਜਦੋਂ ਮਹਾਤਮਾ ਦਾ ਮਿਲਾਪ ਹੋਇਆ, ਉਹਨਾਂ ਦੇ ਬਸਤਰ ਵੀ ਲੁਹਾ ਬੈਠਾ, ਤਾਂ ਉਹਨਾਂ ਨੇ ਕਿਹਾ, ਪ੍ਰੇਮੀਆਂ ਇਹ ਜੋ ਤੂੰ ਕੁਛ ਕਰਦਾ ਹੈ ਇਹ ਕਿਸ ਵਾਸਤੇ ਕਰਦਾ ਹੈ? ਸਾਡੇ ਫਕੀਰਾਂ ਸਾਧੂਆਂ ਦੇ ਪਾਸ ਸਾਨੂੰ ਦੌਲਤ ਹੈ ਨਹੀਂ, ਅਸੀਂ ਪਗੜੀਆਂ ਕੱਪੜਿਆਂ ਵਾਲੇ ਚੁੰਨੀਆਂ ਵਾਲੇ ਲੋਕ ਹਾਂ, ਰੋਈਆਂ 'ਚ ਰਹਿੰਦੇ ਹਾਂ, ਪਰਮਾਤਮਾ ਦਾ ਭਜਨ ਕਰਦੇ ਹਾਂ, ਸਾਡੇ ਵੀ ਕੱਪੜੇ ਲਹਾ ਲਏ ਜਿਹੜੇ ਚੰਗੇ ਮੂਹਰੇ ਸਾਨੂੰ ਦੌਲਤ ਵਾਲੇ ਉਹਨਾਂ ਤੱਕ ਵੀ ਤੁਸੀਂ ਹਾਲ ਕਰ ਦੋਗੇ? ਕਹਿੰਦਾ ਮੈਂ ਤਾਂ ਟਕੇ ਟਕੇ ਪਿੱਛੇ ਘੂਮ ਕੀਤਾ ਬਾਬਾ ਜੀ, ਇਹ ਤਾਂ ਮੇਰਾ ਪ੍ਰਣੀ ਹੈ। ਉਹ ਕਹਿੰਦਾ ਸਾਡੇ ਤਾਂ ਪਾਸ ਰੁਪਿਆ ਸਾਨੂੰ ਦੌਲਤ ਹੈ ਹੀ ਨਹੀਂ, ਇਹ ਭਗਵੇਂ ਕੱਪੜੇ ਸਾਡੇ ਕੋਲ ਜਿਹੜੇ ਐਵੇਂ ਸਾਦੇ ਜੀ ਬਿਲਕੁਲ ਮੇਰੇ ਕੋਲ ਚਾਹੀਦੇ, ਦੋ ਦੋ ਧੇਲੇ ਦੀਆਂ ਸਾਡੇ ਕੋਲ ਚੁੰਬੀਆਂ, ਹੋਰ ਕੀ ਹੈ ਸਾਡੇ ਕੋਲ? ਇਹਨਾਂ ਨੂੰ ਤੂੰ ਕੀ ਕਰੇਂਗਾ? ਕਹਿਣ ਲੱਗਾ ਮੈਂ ਆਪਣੇ ਬਾਲ ਬੱਚਿਆਂ ਨੂੰ ਘਰਵਾਲੀ ਲੂੰਗੋ ਪਹਿਨ ਲੈਣਗੇ ਰੰਗਦਾਰ ਕੱਪੜੇ, ਮੇਰੇ ਬੱਚੇ ਰਿਸ਼ੀਆਂ ਹਨ, ਮਾਤਾ ਹੈ, ਉਹਨਾਂ ਨੂੰ ਦੇਵਾਂਗਾ। ਇਹ ਸੁਣ ਕੇ ਕਹਿਣਗੇ ਅਸ਼ਚਰਜ ਬਾਤ ਹੈ, ਉਹ ਤੈਂ ਕਦੇ ਧਰਮ ਰਾਜਾ ਦਾ ਨਾਂ ਨਹੀਂ ਸੁਣਿਆ? ਇਹ ਸੁਣ ਕੇ ਕਹਿੰਦਾ ਕੌਣ ਹੁੰਦਾ? ਕਹਿਣ ਲੱਗੇ ਜਿਹੜੇ ਦੁਨੀਆਂ 'ਤੇ ਬੁਰੇ ਕਰਮ ਕਰਦੇ ਉਹਨੂੰ ਸਜ਼ਾਵਾਂ ਦੇਣ ਵਾਲਾ ਧਰਮ ਰਾਜਾ ਹੈ। ਪਰਮਾਤਮਾ ਨੇ ਆਪਣੇ ਇੱਕ ਮਨੁੱਖ ਮੁਕਰਰ ਕੀਤਾ ਹੋਇਆ, ਜੇ ਦੁਨੀਆਂ ਤੋਂ ਬੰਦਾ ਜਾਂਦਾ ਹੈ ਫੜ ਕੇ ਲੈ ਜਾਣ, ਜਿਵੇਂ ਇੱਥੇ ਪੁਲਿਸਮੈਨ ਕਿਸੇ ਮੁਲਜ਼ਮਾਂ ਨੂੰ ਪਕੜ ਕੇ ਲੈ ਜਾਂਦੇ, ਮਾਰਦੇ ਕੁੱਟਦੇ, ਅੱਗੇ ਜਾ ਕੇ ਜੱਜ ਦੇ, ਸੈਸ਼ਨ ਜੱਜ ਦੇ ਜਾਂ ਮੈਜਿਸਟਰੇਟ ਦੇ, ਜਿੱਥੇ ਜਿੱਥੇ ਵੀ ਜੋ ਕੁਛ ਹੈ ਅਤੇ ਖੜਾ ਕਰਦੇ ਹਨ, ਉੱਥੇ ਉਸਨੂੰ ਜਥਾ ਜੋ ਹਿਸਾਬ ਕਿਤਾਬ ਕੀ ਸਜ਼ਾ ਮਿਲਦੀ ਹੈ, ਇੱਥੇ ਕੁੱਟ ਪੈਂਦੀ ਹੈ ਜੋ ਸਜ਼ਾ ਮਿਲਦੀ ਹੈ। ਇਉਂ ਕਰਕੇ ਧਰਮ ਰਾਜਾ ਤਾਂ ਪਰਮਾਤਮਾ ਨੇ ਨਿਆਂ 'ਤੇ ਬਿਠਾਇਆ ਹੈ, ਉਸਨੂੰ ਰੱਬ ਨੇ ਕਿਸਮ ਮੁਨਸਿਬ ਮੁਕਰਰ ਕੀਤਾ ਹੈ। ਇਹ ਸੰਸਾਰ ਰੂਪੀ ਜਿਹੜੀ ਉਹਦੀ ਖੇਡ ਹੈ, ਉਹਦੀ ਰਾਜਧਾਨੀ ਹੈ ਪਰਮਾਤਮਾ ਦੀ, ਉਹਦੇ ਵਿੱਚ ਇਹੋ ਜਿਹਾ ਕੋਈ ਪ੍ਰਾਣੀ ਮਨੁੱਖਾਂ ਦੇ ਧਾਰ ਕੇ ਕਰਤੱਵ ਕਰਦਾ, ਉਹਦਾ ਫਲ ਉੱਥੇ ਹੁੰਦਾ ਹੈ, ਉਸਨੂੰ ਧਰਮ ਰਾਜਾ ਕਹਿੰਦੇ ਹਨ। ਉਹ ਪਰਮਾਤਮਾ ਨੇ ਨਿਯਤ ਕੀਤਾ ਹੈ, ਉਹ ਹਜੇ ਤੇਰੇ ਵਰਗੇ ਕਰਮ ਕਰਨ ਵਾਲਿਆਂ ਨੂੰ ਤਾਂ ਉਹ ਸਜ਼ਾਵਾਂ ਦਿੰਦਾ ਹੈ, ਹੋਰ ਨਰਕਾਂ ਵਿੱਚ ਛੱਡਦਾ ਹੈ। ਕਿਉਂ ਉਸਨੂੰ ਧਰਮ ਰਾਜਾ ਕਹਿੰਦਾ? ਉਹਦਾ ਕਦੇ ਨਾਂ ਨੀ ਸੁਣਿਆ?
ਕਿਤੇ ਭੁੱਲ ਕੇ ਨਾ ਪਾਪ ਕਮਾਵੀ,
ਕਰਮ ਕਰਦੇ ਹਨ ਜੋ ਤੂੰ ਕਹਿਣਾ ਹੈ ਮੈਂ ਇਉਂ ਆਪਣੇ ਟੱਬਰ ਨੂੰ ਪਾਲਦਾ, ਦੇਖ ਲਾ ਤੇਰੇ ਨਾਲ ਇਹ ਹੀ ਕਰਨਗੇ। ਇਹ ਸੁਣ ਕੇ ਕਹਿਣ ਲੱਗਾ ਧਰਮ ਰਾਜਾ ਵਗੈਰਾ ਦਾ ਨਾਂ ਅੱਗੇ ਮੈਂ ਕਦੇ ਨਹੀਂ ਸੁਣਿਆ, ਇਹ ਤੁਸੀਂ ਮੈਨੂੰ ਸੁਣਾਇਆ ਹੈ ਇਸ ਕਰਕੇ, ਪਰ ਮੈਂ ਤਾਂ ਆਪਣਾ ਜਿਹੜਾ ਕਰਤੱਵ ਹੈ ਉਹ ਕਰਾਂਗਾ, ਕਿਉਂਕਿ ਮੈਲਾ ਆਦਮੀ, ਜਿਸ ਆਦਮੀ ਦਾ ਮਨ ਮੈਲਾ ਹੈ ਉਹ ਤੇ ਚੰਗੀ ਸਿੱਖਿਆ ਛੇਤੀ ਅਸਰ ਨਹੀਂ ਕਰਿਆ ਕਰਦੀ। ਠੰਡੇ ਘੜੇ 'ਤੇ ਪਾਣੀ ਪਾਓ, ਕਦੇ ਅੰਦਰਲੀ ਅਸਰ ਕਰ ਉੱਪਰੀ ਉੱਪਰ ਸਲਿਪ ਹੋ ਜਾਏਗਾ। ਜਿਨ੍ਹਾਂ ਦੇ ਮਨ ਸ਼ੁੱਧ ਹਨ, ਜਿਨ੍ਹਾਂ ਜਿੰਨਾ ਮਨ ਸ਼ੁੱਧ ਹੈ ਓਨੀ ਚੰਗੀ ਸਿੱਖਿਆ ਜਲਦੀ ਅਸਰ ਕਰਿਆ ਕਰਦੀ। ਜਿੰਨਾ ਸਾਫ਼ ਕੱਪੜਾ ਜਲਦੀ ਰੰਗ ਚੜ੍ਹਦਾ, ਠੰਡੇ 'ਤੇ ਮੈੜੇ ਕੱਪੜੇ ਨੂੰ ਕਿਵੇਂ ਰੰਗ ਚੜ੍ਹਦੀ। ਇਸੀ ਤਰ੍ਹਾਂ ਚੰਗੀ ਸਿੱਖਿਆ ਵੀ ਚੰਗੇ ਕੁਛ ਸ਼ੁੱਧ ਮਨ ਹੋਵੇ ਉਸ 'ਤੇ ਹੀ ਅਸਰ ਕਰਦੀ ਹੁੰਦੀ ਹੈ। ਤਾਂ ਮਨ ਅਤਿਅੰਤ ਮੈਲਾ ਹੋ ਚੁੱਕਿਆ, ਟਕੇ ਟਕੇ ਪਿੱਛੇ ਫੋਨ ਕਰਨ ਵਾਲੇ ਤਾਂ ਮਨ ਕਿਵੇਂ ਸ਼ੁੱਧ ਹੋ। ਇਉਂ ਕਰਕੇ ਇਹ ਗੱਲਾਂ ਸਮਝਿਆ ਸੀ ਵੀ ਸਭ ਨੇ ਆਪਣਾ ਖਹਿੜਾ ਛਡਾਉਣ ਦੇ ਮਾਰੇ ਮੈਨੂੰ ਕਹਿੰਦੇ ਨੇ ਵੀ ਸਾਡੇ ਕੱਪੜੇ ਨਾਲ ਲਾਹ ਕੇ ਲੈ ਜਾਵੇ। ਕਹਿੰਦਾ ਮੈਂ ਤੁਹਾਡਾ ਗਿਆਨ ਧਿਆਨ ਨਹੀਂ ਸੁਣਨਾ, ਮੈਂ ਤੁਹਾਡੇ ਕੱਪੜੇ ਲਾਉਣੇ ਨੇ ਜੋ ਕਿ ਤੁਹਾਡੇ ਪਾਸ ਰੱਖਣਾ ਹੈ। ਉਹ ਕਹਿੰਦੇ ਹੋਰ ਧਨ ਦੌਲਤ ਤਾਂ ਹੈ ਨਹੀਂ ਭਾਈ, ਸਾਡੇ ਪਾਸ ਆਹੀ ਕੁਛ ਹੈ ਲਹਿਗਾ। ਪਰ ਇੰਨੀ ਗੱਲ ਜ਼ਰੂਰ ਹੈ ਜਿਹੜੇ ਜਿਨ੍ਹਾਂ ਦੀ ਤੂੰ ਪਾਲਣਾ ਕਰਦੇ ਹੈ, ਲੋਕਾਂ ਨੂੰ ਲੁੱਟ ਕੇ ਰੱਬ ਦੀ ਖਲਕਤ ਨੂੰ ਤੰਗ ਕਰਕੇ, ਜਿਉਂ ਜ਼ਰਾ ਉਹਨਾਂ ਤੋਂ ਪੁੱਛ ਕੇ ਤਾਂ ਦੱਸਦੀ ਤੇਰੀ ਮਦਦ ਕਰਨਗੇ ਗਾਹਾਂ ਕਿ ਨਾ। ਇੱਕ ਦਿਨ ਮਰਨਾ ਤਾਂ ਹੀ, ਦੇਖ ਲਓ ਸਾਰੀ ਦੁਨੀਆਂ ਮਰਦਨ ਦੇਖਦੇ, ਤੂੰ ਵੀ ਦੇਦਾ ਹੈ, ਸਾਰੇ ਦੇਖਦੇ ਨੇ, ਪੀਰ ਸ਼ੀਰ ਕੋਈ ਵੀ ਹੈ ਮਰਦੇ ਤਾਂ ਸਾਰੇ ਹੀ ਹਨ। ਮਰ ਕੇ ਜਦੋਂ ਆਹ ਸਰੀਰ ਇੱਥੇ ਰਹਿ ਜੀ ਸੂਖਮ ਸਰੀਰ ਦੇ ਸਹਿਤ ਅੱਗੇ ਤੈਨੂੰ ਫੜ ਕੇ ਰਹਿ ਜਾਣਗੇ, ਕਿਉਂ ਦੱਸ ਤੇਰੇ ਕਰਦੇ ਤੇਰੀ ਮਦਦ ਕਰਨਗੇ ਕਹਿਣਾ। ਉਹਨਾਂ ਨੇ ਪੁੱਛਿਆ ਜਰਾ ਕਹੀ ਮੈਂ ਲੋਕਾਂ ਨੂੰ ਲੁੱਟ ਕੇ ਤੁਹਾਡੀ ਮਦਦ ਕਰਦਾ, ਮੇਰੀ ਤੁਸੀਂ ਗਾਹ ਮਦਦ ਕਰੋਗੇ ਕਹਿਣਾ। ਇਹ ਸਾਨੂੰ ਜਵਾਬ ਦੇ ਦੀ ਬਸ਼ੱਕ ਲੈ ਜਾ ਸਾਡਾ ਸਭ ਕੁਛ। ਕਹਿੰਦੇ ਚੰਗਾ, ਪਰ ਇੱਥੇ ਸਾਨੂੰ ਜਵਾਬ ਜ਼ਰੂਰ ਦੇ ਜੀ। ਕਹਿੰਦਾ ਹਾਂ ਇਹ ਮੇਰਾ ਪਰਨਾ, ਤੁਹਾਨੂੰ ਜਵਾਬ ਜ਼ਰੂਰ ਦੇ ਕੇ ਜਾਊਂਗਾ। ਕੱਪੜੇ ਲਾ ਕੇ ਤੂੰਬੀਆਂ ਦਾਨੀਆਂ ਬੰਨ੍ਹ ਕੇ ਪਿੰਡ ਬੰਨ੍ਹ ਕੇ ਲੈ ਗਿਆ, ਘਰ ਜਾ ਕੇ ਸਿੱਟਤਾ। ਹੁਣ ਇਕੱਲੇ ਇਕੱਲੇ ਨੂੰ ਪੁੱਛਦਾ, ਆਪਣੀ ਮਾਂ ਨੂੰ ਕਹਿੰਦਾ ਮਾਤਾ ਜੀ ਮੈਂ ਤੇਰੀ ਪਾਲਣਾ ਕਰਦਾ ਪਰ ਕਰਦਾ ਲੋਕਾਂ ਨੂੰ ਲੁੱਟ ਕੇ, ਰੱਬ ਦੀ ਖਲਕ ਨੂੰ ਕਹਿੰਦੇ ਦੁੱਖ ਦਿੰਦਾ, ਕਿਉਂ ਇਸ ਤਰੀਕੇ ਸਿਰ ਕਰਦਾ। ਪਰ ਇਉਂ ਦੱਸ ਤੂੰ ਮੇਰੀ ਮਦਦ ਕਰੀ ਕਹਿੰਦਾ, ਮੈਂ ਅੱਜ ਸੁਣਿਆ ਵੀ ਧਰਮ ਰਾਜਾ ਕੋਈ ਅੱਗੇ ਸਜਾਵਾਂ ਦਿੰਦਾ ਹੈ ਜੇ ਕੰਮ ਕਰਨ ਵਾਲਿਆਂ ਨੂੰ, ਤੂੰ ਮੇਰੀ ਮਦਦ ਕਰੇਂਗੀ ਕਹਿੰਦਾ। ਉਹ ਕਹਿਣ ਲੱਗੀ ਬੇਟਾ ਮੈਂ ਤੈਨੂੰ ਜਨਮ ਦਿੱਤਾ, ਤੇਰੀ ਪਾਲਣਾ ਵਾਸਤੇ ਤਕਲੀਫਾਂ ਚੱਲੀਆਂ, ਤੈਨੂੰ ਸੁੱਕੇ ਥਾਂ ਪਾਇਆ ਆਪ ਗਿੱਲੇ ਥਾਂ 'ਤੇ, ਅਨੇਕਾਂ ਕਸ਼ਟ ਚੱਲੇ ਤੇਰੀ ਪਾਲਣਾ ਵਾਸਤੇ, ਹੋਰ ਮੇਰੀ ਸੇਵਾ ਕੌਣ ਕਰੇਗਾ। ਲੋਕ ਉੱਤਰਪ੍ਰਦੇਸ਼ ਚਾਹੁੰਦੇ ਨਾ ਵੀ ਬੁੱਢਿਆਂ ਦੀ ਸਾਡੀ ਸੇਵਾ ਕਰਨ, ਭਾਵੇਂ ਇਸ ਸਮੇਂ ਦੇ ਵਿੱਚ ਇਹ ਗੱਲ ਉਲਟ ਹੋਈ ਹੋਈ ਹੈ। ਸੇਵਾ ਦੀ ਬਜਾਏ ਤੰਗ ਬਹੁਤਾ ਕਰਦੇ ਨੇ। ਕੋਈ ਕੋਈ ਮਿਸਾਲ ਹੈ ਜਿਹੜਾ ਕੋਈ ਸੇਵਾ ਕਰਦੇ ਬੜੇ ਭਾਗਾਂ ਵਾਲੇ ਜੀ, ਵੀ ਜੀ ਨਾਸ਼ਤਾ ਹੁੰਦਾ ਨਹੀਂ ਹੁੰਦਾ, ਕੋਈ ਕੋਈ ਹੈ ਇਹ ਜੀ ਮਿਸਾਲ ਦੀ, ਪਰ ਅਕਸਰ ਤੰਗ ਬਹੁਤਾ ਕਰਦੇ ਹਨ। ਤਾਂ ਫਿਰ ਪੁੱਤਰਾਂ ਦੀ ਇੱਛਾ ਰੱਖਣੀ ਕਿੱਡੀ ਬੇਸਮ ਦੀ ਹੈ। ਹਾਂ ਇਹਨਾਂ ਨੂੰ ਦੇਖ ਲਿਆ ਕਰੇ, ਲੋਕਾਂ ਨੂੰ ਦੇਖਦੇ ਰੋਜ਼ ਫਲਾਣੇ ਲਾਏ ਹੁੰਦੇ ਫਲਾਣੇ ਹੁੰਦੀ ਹੈ, ਇਸ ਕਰਕੇ ਇਹਨਾਂ ਦੇ ਛੱਡ ਹੀ ਦੇ ਛਾੜਾ ਭਜਨ ਕਰਕੇ ਜਨਮ ਕਿਉਂ ਨਾ ਸਵਾਰੇ। ਸੰਯੋਗ ਕਰਕੇ ਇਹ ਘਰ ਜਾ ਕੇ ਆਪਣੀ ਮਾਤਾ ਨੂੰ ਕਹਿੰਦੇ, ਮਾਤਾ ਕਹਿੰਦੇ ਬੇਟਾ ਬੱਚੇ ਚਾਹੁੰਦੇ ਹਨ ਵੀ ਸਾਡੀ ਬੁੱਢਿਆਂ ਦੀ ਪਾਲਣਾ ਕਰ, ਸੇਵਾ ਕਰ, ਹੋਰ ਮੇਰੀ ਸੇਵਾ ਕੌਣ ਕਰੇਗਾ, ਮੈਂ ਬੱਚੇ ਨੂੰ ਤੈਨੂੰ ਕਿਵੇਂ ਪਾਲਿਆ। ਇਸ ਕਰਕੇ ਮੈਂ ਇਹ ਤਾਂ ਨਹੀਂ ਕਹਿੰਦੀ ਲੋਕਾਂ ਨੂੰ ਤੰਗ ਕਰ, ਰੱਬ ਦੀ ਖਲਕ ਨੂੰ ਤੰਗ ਕਰ, ਲੋਕਾਂ ਨੂੰ ਲੁੱਟੋ, ਕੁਛ ਕਿਰਤ ਕਰ ਲੈ ਤੇ ਕਿੱਡਾ ਤਕੜਾ ਨਰਵਾ ਸਰੀਰ ਸੇਵਾ। ਦੁਨੀਆਂ ਵਿੱਚ ਕਈ ਕਿਸਮ ਦੇ ਕਿਰਤਾਂ ਹਨ, ਹੋਰ ਕੁਛ ਕਰ ਲੈ, ਪਰ ਪਾਲਣਾ ਤੈਨੂੰ ਹੀ ਕਰਨੀ ਪਊ, ਮੇਰੀ ਅੱਗੇ ਕੋਈ ਜ਼ਿੰਮੇਵਾਰ ਨਹੀਂ ਬਣਦਾ। ਖਬਰ ਤੈਂ ਪਹਿਲਾਂ ਜਾਣਾ ਹੈ, ਮੈਂ ਪਹਿਲਾਂ ਜਾਣਾ, ਅੱਗੇ ਕੋਈ ਨਹੀਂ ਕਿਸੇ ਬਣਦਾ, ਇਹ ਗੱਲ ਝੂਠ ਹੈ। ਜਵਾਬ ਮਿਲ ਗਿਆ, ਆਪਣੇ ਘਰ ਵਾਲੀ ਨੂੰ ਕਹਿੰਦਾ, ਉਹ ਤਾਂ ਪਹਿਲੇ ਰੋਕਦੀ ਰਹਿੰਦੀ ਸੀ ਚੰਗੀ ਸੀ ਵਿਚਾਰੀ, ਬਈ ਰੱਬ ਦੀ ਖਲਕ ਨੂੰ ਤੰਗ ਕਰਨਾ ਚੰਗਾ ਨਹੀਂ। ਉਹਨੂੰ ਕਹਿੰਦਾ ਮੈਂ ਤੈਨੂੰ ਮੁਰਸ਼ਿਦ ਮੰਨਣ ਨੂੰ ਤਿਆਰ ਨਹੀਂ, ਉਹਦੀ ਸੁਣਦਾ ਹੀ ਨਹੀਂ ਜੀ, ਇਹ ਜਿਹੇ ਆਦਮੀ ਸਾਨੂੰ ਸੁਣਦੇ ਹੁੰਦੇ ਨੂੰ ਕਿ ਚੰਗੀ ਸਿੱਖਿਆ। ਇਉਂ ਕਰਕੇ ਅਤੇ ਆਪਣੇ ਬੱਚੇ ਜਿਹੜਾ ਕੋਈ ਤਕੜਾ ਸੀ ਉਹਨੂੰ ਤਾਂ ਪੁੱਛਿਆ, ਨਿਆਣਿਆਂ ਨੂੰ ਕੀ ਪੁੱਛੇ ਵਿਚਾਰੇ ਨੂੰ। ਜਦੋਂ ਸਭ ਵੱਲੋਂ ਹੀ ਜਵਾਬ ਮਿਲ ਗਿਆ ਬਈ ਕੋਈ ਕਿਸੇ ਦੀ ਮਦਦ ਨਹੀਂ ਕਰਦਾ, ਚਿਤਨ ਥੋੜ੍ਹਾ ਜਿਹਾ ਪੈਦਾ ਹੋ ਗਿਆ ਵੀ ਇੱਥੇ ਜਵਾਬ ਦੇ ਜਾਂਦੇ ਹਨ, ਨਾਲ ਕੋਈ ਨਹੀਂ ਜਾਂਦਾ, ਅਤੇ ਇਹਨਾਂ ਨੂੰ ਪਾਲਦਾ ਮੈਂ ਹਾਂ, ਗੱਲ ਮੇਰੇ ਸੰਗਲ ਪੈਣ, ਇਹ ਤਾਂ ਬੁਰੀ ਬਾਤ ਹੈ। ਖੈਰ ਉੱਥੇ ਹੀ ਸਾਰੇ ਕੱਪੜੇ ਵਾਪਸ ਲੈ ਕੇ ਚੱਟ ਮਹਾਤਮਾ ਦੇ ਪਾਸ ਆ ਪਹੁੰਚਦਾ ਹੈ, ਉਹ ਕੱਪੜੇ ਸਿੱਟ ਕੇ ਜੋ ਸਾਰਾ ਸਮਾਨ ਸੀ ਉਹਨਾਂ ਦਾ ਚਰਨ ਫੜ ਲੈਂਦਾ, ਕਹਿਣਾ ਬਾਬਾ ਜੀ ਮੈਂ ਪੁੱਛਿਆ ਕਿਰਪਾ। ਸਭ ਨੇ ਜਵਾਬ ਦੇ ਦਿੱਤਾ, ਉਹ ਤਾਂ ਕਹਿੰਦੇ ਇੱਥੇ ਵੀ ਅਸੀਂ ਤੇਰੇ ਨਹੀਂ ਬਣ ਸਕਦੇ, ਗਾਹਾਂ ਕਿਹਨੇ ਬਣਨਾ ਹੈ, ਤੇਰਾ ਕੋਈ ਵੀ ਨਾ ਵੇਲੀ ਹੋਵੇ ਪਾਪ ਮਾ
ਕਹਿ ਰਾਤੜਿਆ ਵਾਟ ਦੁਹੇਲੀ ਰਾਮ, ਪਾਪ ਕਮਾਉਂਦੇ ਤੇਰੇ ਕੋਈ ਨਾ ਦੇਲੀ ਰਾਮ, ਕੋਈ ਨਾ ਦੇਲੀ ਹੋਵੇ ਤੇਰਾ ਸਦਾ ਪੱਛੋ ਤਾਪ ਹੈ, ਗੁਣ ਗੋਪਾਲ ਨਾ ਜਪੇ ਰਸਨਾ ਕਦੋਂ ਫਿਰ ਸੇਦੇ ਆਵ ਹੈ, ਤਰਵਰ ਵਿੱਚ ਨੈਨਾ ਪਾਤ ਜੁੜਤੇ ਜੰਮ ਗਾਉਣ ਅਕੇਲੀ, ਬਲਵੰਤ ਨਾਨਕ ਬਿਨ ਨਾਮ ਹਰ ਕੇ ਸਦਾ ਫਿਰ ਦੁਹੇਲੀ। ਉਹ ਤਾਂ ਕਹਿੰਦੇ ਹਨ ਬਈ ਅੱਗੇ ਕੋਈ ਕਿਸੇ ਦੇ ਨਾਲ ਨਹੀਂ ਜਾਂਦਾ, ਆਪਣੇ ਆਪਣੇ ਕੀਤੇ ਕਰਮਾਂ ਦਾ ਹੁਕਮਰਾਨੀ ਆਪ ਹੀ ਭੁਗਤਦਾ ਹੈ, ਇਸ ਕਰਕੇ ਸਾਡੀ ਸੇਵਾ ਚੰਗਾ ਕਰਮ ਕਰਕੇ ਕਰ। ਕੋਈ ਉਹ ਇਉਂ ਕਹਿੰਦੇ ਬਾਬਾ ਜੀ ਮੈਂ ਤਾਂ ਟਕਟਕ ਪਿੱਛੇ ਫੋਨ ਕੀਤਾ, ਪਤਾ ਨਹੀਂ ਮੇਰੀ ਕੀ ਸਜ਼ਾ ਹੋਵੇ, ਦਰਸ਼ਨ ਕਰਕੇ ਮਨ ਕੁਛ ਸ਼ੁੱਧ ਹੋ ਗਿਆ। ਹੁਣ ਕਹਿਣ ਲੱਗਾ ਮੈਨੂੰ ਕੋਈ ਇਹੋ ਜਿਹਾ ਯਤਨ ਦੱਸੋ ਵੀ ਮੇਰੇ ਪਿਛਲੇ ਵੀ ਮਾਫ਼ ਹੋ ਜਾਣ, ਅੱਗੇ ਵਾਸਤੇ ਮੈਂ ਸੁਖਰੂ ਹੋ ਜਾਵਾਂ, ਮੈਂ ਜਮਾਂ ਦੇ ਵਸਤੇ ਨਾ ਪਵਾਂ, ਮੈਂ ਤੁਹਾਨੂੰ ਰੱਜ ਮੂੰਹ ਨਾ ਦੇਖਾਂ। ਮਹਾਤਮਾ ਕਹਿਣਗੇ ਹੋਰ ਰੱਜ ਲੈ ਬਥੇਰਾ, ਜੇ ਕੁਛ ਕਸਰ ਰਹਿੰਦੀ ਹੈ ਕਸਰ ਨਾ ਛੱਡ, ਹੋਰ ਕਰ ਲੈ ਕੁਛ। ਅਜੇ ਨਾ ਆਪਾਂ ਜਿਹੜੇ ਬਚਨ ਤੈਨੂੰ ਦੱਸੇ ਜਾਵਾਂਗੇ ਜਾਣਗੇ ਉਹਨੂੰ ਤਾਂ ਪੂਰਾ ਪੂਰਾ ਪਹਿਰਾ ਦੇਣਾ ਪਏਗਾ ਜੇ ਇਸ ਮਾਰਗ 'ਤੇ ਆਉਣਾ। ਕਹਿਣ ਲੱਗਾ ਜੋ ਕੁਛ ਕਹੋਗੇ ਉਸੀ ਤਰ੍ਹਾਂ ਮੈਂ ਕਮਾਵਾਂਗਾ, 100% ਪਹਿਰਾ ਦਿਆਂਗਾ ਬਚਨਾਂ 'ਤੇ, ਤਾਂ ਮੇਰੇ 'ਤੇ ਕਿਰਪਾ ਕਰੋ ਮੈਨੂੰ ਕੁਛ ਦੱਸ। ਮਹਾਤਮਾ ਨੂੰ ਭਾਵੇਂ ਵਿਸ਼ਵਾਸ ਨਹੀਂ ਆਉਂਦਾ ਵੀ ਐਡਾ ਮੇਰਾ ਮਨ ਕਿਵੇਂ ਬਚਨ ਸਮਾ ਲਏਗਾ, ਪਰ ਇਹੋ ਜਿਹੇ ਜਿਹੜੇ ਹੁੰਦੇ ਨੇ ਹਿੰਦੀ ਵੀ ਬੜੇ ਹੁੰਦੇ ਨੇ, ਜਿੱਥੇ ਖੜ ਗਏ ਉਹ ਨਵਾ ਵੀ ਦਿੰਦੇ ਹੁੰਦੇ ਹਨ, ਭਾਵੇਂ ਸਿਰ 'ਤੇ ਲਿਆ ਜਾ ਕੇ। ਇਸ ਕਰਕੇ ਕਹਿਣ ਲੱਗੇ ਜਿਵੇਂ ਕਿਵੇਂ ਦੱਸੋਗੇ ਮੈਂ ਉਵੇਂ ਕਰਾਂਗਾ। ਸਿੰਘਾਂ ਕਹਿਣ ਲੱਗੇ ਅਗਰ ਇਹੋ ਤੇਰਾ ਖਿਆਲ ਹੈ ਇਹ ਥਾਂ ਬੈਠ ਕੇ ਜਿਹੜਾ ਤੈਨੂੰ ਦੇਖ ਦਿਆਂਗੇ ਉਹ ਕਰੀ ਜਾਈ, ਬਸ ਉੱਠ ਕੇ ਕੁਛ ਕਿਰਿਆ ਸ਼ਿਰਿਆ ਕਰ ਲਈ, ਕਿਤੇ ਨਾ ਜਾਈ ਜਿੰਨਾ ਚਿਰ ਅਸੀਂ ਤੈਨੂੰ ਇੱਥੋਂ ਆ ਕੇ ਉਠਾਈਏ। ਬਹੁਤ ਅੱਛਾ, ਉਹਨਾਂ ਨੇ ਬਜਾਏ ਸਿੱਧੇ ਰਾਮ ਸ਼ਬਦ ਦੇ ਉਲਟਾ ਪ੍ਰਤੀਲੋਮ ਜਾਪ ਦੱਸਿਆ, ਮੰਮਾ ਅੱਖਰ ਪਹਿਲਾਂ ਰਾਰਾ ਪਿੱਛੋਂ ਦੱਸਿਆ, ਲੋਮ ਅਨਲੋਮ ਬਿਲੋਮ ਪ੍ਰਤੀਲੋਮ ਚਾਰ ਕਿਸਮ ਦਾ ਜਾਪ ਹੈ। ਵੈਸੇ ਸਾਰਿਓ ਇਹ ਦੱਸ ਕੇ ਕਹਿਣ ਇਹ ਥਾਂ ਬੈਠ ਕੇ ਕਰੀ ਜਾਈ, ਜਾ ਲਾਵਾਂਗੇ ਤੈਨੂੰ ਉਠਾਵਾਂਗੇ, ਫਿਰ ਉੱਠੀ ਹੋਣਾ ਆਪਣੇ ਆਪ ਨਾ ਕਿਤੇ। ਬਹੁਤ ਅੱਛਾ, ਕਹਿੰਦੇ ਐਵੇਂ ਕਰੂੰਗਾ। ਐ ਉੱਥੇ ਕਈ ਕਈ ਦਿਨ ਬੈਠਿਆ ਰਹਿੰਦਾ, ਜੇ ਕੋਈ ਕੁਛ ਦੇ ਜਾਂਦਾ ਖਾ ਪੀ ਲੈਂਦਾ, ਉੱਠ ਕੇ ਮਾੜੀ ਮੋਟੀ ਕਿਰਿਆ ਸ਼ਿਰਿਆ ਕਰਨਾ, ਫਿਰ ਉੱਥੇ ਬਹਿ ਜਾਂਦਾ। ਇਸੀ ਤਰ੍ਹਾਂ ਕਈ ਸਾਰੇ ਨਜ਼ਾਰੇ ਕਰਦੇ 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 ਹੌਲੀ ਹੌਲੀ ਉੱਪਰ ਮਿੱਟੀ ਉੱਡ ਉੱਡ ਕੇ ਰੇਤਾ ਜੰਮ ਗਿਆ, ਟਿੱਬਾ ਜੰਮ ਗਿਆ, ਬਰਮੀ ਜੰਮ ਗਈ, ਪਰ ਜਾਪ ਉੱਠ ਸਿੱਧੀ ਫਿਰ ਖਬਰੀ ਨਾ ਰਹੀ, ਜਿਵੇਂ ਕਰਦਾ ਗਿਆ ਆਰਾਮ 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 ਸਿੱਧਾ ਹੀ ਹੋ ਗਿਆ, ਕਿਉਂਕਿ ਕਰਦੇ ਕਰਦੇ ਪੁੱਤ ਸਿੱਧ ਖਤਮ ਹੋ ਜਾਂਦੀ ਹੈ, ਲਿਬਦੀ ਨਹੀਂ ਹੋ ਜਾਂਦਾ। ਐਸੀ ਬਿਰਤੀ ਲਿਬਨੇ ਹੋ ਗਏ, ਸਮਾਧੀ ਜੁੜ ਗਈ, ਪਤਾ ਨਹੀਂ ਸਰੀਰ ਹੀ ਭੁੱਲ ਗਿਆ। ਮਹਾਤਮਾ ਬੜੀ ਦੇਰ ਬਾਅਦ ਆਏ, ਆ ਕੇ ਉੱਥੇ ਖੜ ਗਏ ਸੀ, ਇਹ ਥਾਂ ਸੀ ਜਿੱਥੇ ਇੱਕ ਭੀਲ ਲੁਟੇਰੇ ਨੂੰ ਉਪਦੇਸ਼ ਕੀਤਾ ਸੀ। ਹਾਂ, ਉੱਥੇ ਡੰਗਰ ਚਾਰਨ ਵਾਲੇ ਮੁੰਡੇ ਕਹਿੰਦੇ ਜੀ ਇੱਥੇ ਇੱਕ ਸਾਧ ਬੈਠਾ ਹੈ ਟਿੱਬੇ ਦੇ ਵਿੱਚ, ਬੜੀ ਦੇਰ ਦਾ ਬੈਠਾ, ਕਹਿੰਦੇ ਪਹਿਲਾਂ ਬੜਾ ਲੁੱਟ ਆਉਂਦਾ ਲੋਕਾਂ ਨੇ, ਕੋਈ ਸੰਤ ਆਏ ਸੀ ਉਹਨਾਂ ਨੇ ਇੱਥੇ ਕੋਈ ਦੱਸਤਾ ਸੀ, ਇੱਥੇ ਹੀ ਬੈਠੇ ਦੇ ਵਿੱਚ ਹੈ, ਮਿੱਟੀ ਮੁੱਟੀ ਪੱਟੀ ਵਿੱਚੋਂ ਨਿਕਲਿਆ। ਹਾਂ, ਉਸ ਮੌਕੇ ਮਹਾਤਮਾ ਨੇ ਸੁਰਜੀਤ ਕਰਕੇ ਉਹਨੂੰ ਤੱਤ ਗਿਆਨ ਦਾ ਉਪਦੇਸ਼ ਕੀਤਾ, ਉਹ ਬਾਲਮੀਕ ਤਰਕਾਲ ਦਰਸ਼ੀ ਹੋਇਆ। ਕਿੰਨਾ ਕਾਲਾਂ ਦੀ ਖਬਰ ਹੋਈ, ਸਤਯੁਗ ਦਾ ਵਿਗੜਾ ਸੀ, ਰਾਮ ਚੰਦਰ ਜੀ ਨੇ ਅਵਤਾਰ ਤਾਰ ਕੇ ਉਸ ਮੌਕੇ ਰਾਵਣ ਕੁੰਭਕਰਨ ਅਨੇਕ ਰਾਜੇ ਨੂੰ ਮਾਰ ਕੇ ਧਰਮ ਸਥਾਪਨ ਕਰਨਾ ਸੀ, ਉਹਦੇ ਜੋ ਜੋ ਕੌਤਕ ਉਹਨਾਂ ਕਰਨੇ ਸੇ, ਇਸ ਬਾਲਮੀਕ ਜੀ ਨੇ ਆਪਣੀ ਭਗਤੀ ਕਰਕੇ ਜਿਹੜੀ ਅੰਤਰਯਾਮਤਾ ਆਦਿ ਹਾਸਲ ਹੋਈਆਂ ਇਹਨੂੰ ਉਹਨਾਂ ਦੇ ਬਲ ਕਰਕੇ ਪਹਿਲਾਂ ਹੀ ਕਈ ਹਜ਼ਾਰ ਸਾਲ ਲਿਖ ਦਿੱਤਾ। ਬਾਲਮੀਕੀ ਰਾਮਾਇਣ ਪਰੇ ਸਾਰੀਆਂ ਰਾਮਾਇਣਾਂ ਵਿੱਚੋਂ ਪ੍ਰਸਿੱਧ ਮੰਨੀ ਜਾਂਦੀ ਹੈ, ਕਿਉਂਕਿ ਅੰਤ ਪਦੀ ਪੁਰਸ਼ ਦੀ ਲਿਖੀ ਹੋਈ ਹੈ, ਉਹਦੇ ਅੰਦਰ ਰੋਸ਼ਨੀ ਹੋਈ ਉਸ ਦੇ ਨਾਲ ਲਿਖੀ ਹੈ ਉਸਨੇ। ਇਉਂ ਕਰਕੇ ਇੱਕ ਆਹਦਾ ਫਲ ਸੀ ਸਾਧੂ ਸੰਗ, ਹਾਂ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ, ਇਉਂ ਕਿੱਥੇ ਪਹੁੰਚਦਾ ਹੈ, ਯਾਨੀ ਕਾਂ ਤੋਂ ਬਗਲਾ ਬਗਲੂ ਹੰਸਾਂ ਤੋਂ ਦੇਵਤਾ ਵੰਗੇ ਬੈਕੁੰਠਾਂ ਨੂੰ ਜਾਂਦਾ ਹੈ, ਇੱਥੇ ਇਸ ਪਦਵੀ ਨੂੰ ਪਹੁੰਚਿਆ, ਅੱਗੇ ਜਾ ਕੇ ਉਹਦੇ ਮੁਕਤੀ ਪ੍ਰਾਪਤ ਹੋਇਆ। ਅੱਜ ਅੰਮ੍ਰਿਤ ਅਟਲ ਹੈ ਬਾਲਮੀਕੀਏ, ਉਹਦਾ ਸਾਲਾਨਾ ਦਿਵਸ ਮਨਾਉਂਦੇ ਹਨ, ਸਾਲਗਿਰਾ ਮਨਾਉਂਦੇ ਹਨ, ਹੁਣ ਇਉਂ ਕਰਕੇ ਉਸਨੂੰ ਅਵਤਾਰ ਕਰਕੇ ਮੰਨਦੇ ਹਨ। ਔਰ ਸਾਧਨ ਇਹ ਸਤਸੰਗ ਨਹੀਂ ਮੰਨਣਾ ਹੈ, ਮਨੁੱਖਾਂ ਦੇ ਅਵਤਾਰ ਕੇ ਜਿਸ ਨੂੰ ਸਤਸੰਗ ਪ੍ਰਾਪਤ ਹੋ ਜਾਏ, ਇਉਂ ਹੌਲੀ 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 ਉੱਚੇ ਉਸਤੇ ਦਾ ਮਾਲਕ ਬਣਦਾ ਹੈ। ਹੁਣ ਸਮੇਂ ਵੱਲ ਆਪਾਂ ਦੇਖੀਏ, ਸਮਾਂ ਵੀ ਦੇਖਣਾ ਜ਼ਰੂਰੀ ਹੈ, ਇਸੀ ਤਰ੍ਹਾਂ ਸਜੇ ਰਿਹਾ ਕਿ ਅਸੀਂ ਦੇਖੋ ਇੱਧਰੋਂ ਉੱਧਰ, ਜਿਹੜਾ ਆਪਣਾ ਲਿਖਤ ਪੰਜਾਬ ਹੈ ਯਾਨੀ ਰੁਦਰਪੁਰ ਦਾ ਇਲਾਕਾ, ਤਰਾਈ ਦਾ ਇਲਾਕਾ, ਉੱਥੇ
ਜਾਂਦੇ ਹਾਂ, ਅਰਦਾਸ ਹੋ ਜਾਂਦੀ ਹੈ, ਅਰਦਾਸ ਤੋਂ ਬਾਅਦ ਪਿੱਛੋਂ ਫਿਰ ਯੋਗ ਸੁਣਾ ਸੁਣਾ ਕੋਈ ਨਹੀਂ ਉੱਠਦਾ ਉੱਨੀ ਦੇਰ ਤੱਕ, ਸਾਰੇ ਬੈਠੇ ਜਾਂਦੇ। ਇੰਗਲੈਂਡ ਗਏ, ਉੱਨੀ ਦੇਰ ਤੱਕ ਕੋਈ ਨਹੀਂ ਉੱਠਦਾ ਜਿੰਨੀ ਦੇਰ ਕੁਛ ਨਹੀਂ ਸੁਣਾ ਲੈਂਦੇ। ਇੱਥੇ ਅਰਦਾਸ ਤੋਂ ਪਹਿਲਾਂ ਸੁਣਾਉਣ ਦਾ ਇਹ ਰੱਖਿਆ, ਲੋਕ ਜਿਹੜੇ ਬੱਚੇ ਸੁਣੋ ਉਹ ਵੀ ਸੁਣ ਕੇ ਨਹੀਂ ਜਾਂਦੇ, ਇਹਨੂੰ ਇਸ ਤੁਸੀਂ ਵੀ ਇਹ ਸੁਭਾਅ ਬਣਾ ਲਓ, ਪੰਜ ਚਾਰ ਮਿੰਟ ਵਾਸਤੇ ਕੁਛ ਫਰਕ ਨਹੀਂ ਪਿਆ, ਇਤਨਾ ਸਹੀ ਰਿਹਾ ਕਰੋ। ਜਦੋਂ ਉਹ ਕਰਦੇ ਹਨ, ਇਸ ਕਰਕੇ ਜਿਹੜੇ ਇੰਨੇ ਜ਼ਿਆਦਾ ਸ਼ਰਧਾ ਰੱਖਦੇ ਹਨ ਚਿੱਤ ਚੋਂ ਲਗੇ, ਉਹਨਾਂ ਨੂੰ ਜ਼ਿਆਦਾ ਫਾਇਦਾ। ਇਸ ਕਰਕੇ ਹਜ਼ਾਰ ਮੀਟ 'ਤੇ ਜਾਣਾ ਪਿਆ, ਤਕਲੀਫਾਂ ਤੁਹਾਨੂੰ ਉਠਾਉਣੀ, 6000 ਮੀਟ 'ਤੇ 17 ਯਾਨੀ ਸੂਰਜ ਚੜ੍ਹੇ ਉੱਥੋਂ, ਸੂਰਜ ਦੀ ਟਿੱਕੀ ਚੜ੍ਹੀ ਜਦੋਂ ਅਸੀਂ ਚੱਲੇ ਹਾਂ ਲੰਡਨ ਤੋਂ, ਇੱਥੇ ਸੂਰਜ ਦੀ ਟਿੱਕੀ ਚੜ੍ਹੀ 'ਤੇ ਆ ਕੇ ਬੈਠੇ ਹਾਂ। ਇੰਨਾ ਚਿਰ ਜਹਾਜ਼ ਇੱਕੋ ਸਮ ਬੈਠਦੇ, ਕਿੰਨਾ ਲੰਮਾ ਸਫ਼ਰ, ਉੱਥੇ ਵੀ ਸਾਨੂੰ ਕੋਈ ਦਿੱਕਤ ਨਹੀਂ ਜਿੰਨੀ ਸਫ਼ਰ ਦੀ ਦਿੱਕਤ ਨਹੀਂ। ਸਵੇਮ ਕਰਕੇ ਉਹਨਾਂ ਵਾਸਤੇ ਇੰਨੀਆਂ ਤਕਲੀਫਾਂ, 23 ਸਾਲ ਦਾ ਭਾਵੇਂ ਮੈਂ ਜਵਾਬ ਦਿੰਦਾ ਸੀ, ਪਰ ਕਾਹਦੇ ਵਾਸਤੇ ਉਹ ਜ਼ਿਆਦਾ ਚਾਹੁੰਦੇ ਹਨ, ਜਿਹਨਾਂ ਵਿੱਚੋਂ ਭਾਵੇਂ ਥੋੜ੍ਹਿਆਂ ਨੇ ਉੱਥੇ ਉਹ ਮੁਲਕ ਹੈ ਜੀ, ਅਸਰ ਬਹੁਤਾ ਹੁੰਦਾ, ਛੋਟਾ ਜਿਹਾ ਮੁਲਕ ਹੈ, ਜਿਵੇਂ ਆਪਣਾ ਪੰਜਾਬ ਹੈ ਸਾਰਾ ਇੰਗਲੈਂਡ ਇਤਨਾ ਹੈ, ਪਰ ਲੇਕਿਨ ਸਾਨੂੰ ਆਬਾਦੀ ਜ਼ਿਆਦਾ ਬਹੁਤ ਯਾਨੀ ਸੰਘਣਾ ਜਿਹਾ ਹੈ, ਬਹੁਤ ਅੱਛਾ। ਖੈਰ ਉਹ ਵਿਚਾਰ ਹੁਣ ਸਾਰੇ ਜਜ਼ਬਾ ਚ ਕੇ ਗੁਰੂ ਸੋਤਰ ਵਿੱਚ ਬੋਲੋ, ਉਸ ਤੋਂ ਬਾਅਦ ਅਰਦਾਸ ਵਿੱਚ ਜੁੜੋ, ਫਿਰ ਆਪ ਨੂੰ ਸਿਰ ਦੁਆਸਾਂ ਵਿੱਚ ਇਕੱਲਾ ਪ੍ਰੋਗਰਾਮ ਕੀ ਸੁਣਨਾ ਇਹੀ ਕਰ ਲਓ, ਫਿਰ ਵਕਤ ਸਿਰ ਹਾਜ਼ਰ ਹੋ ਜਾਇਓ, ਔਰ ਫਿਰ ਇੱਥੋਂ ਹੀ ਸ਼ੁਰੂ ਕਰਾਂਗੇ ਜਿੱਥੋਂ ਆਪਾਂ ਪ੍ਰਸੰਗ ਛੱਡਿਆ ਹੈ, ਹੁਕਮਨਾਮਾ ਸੁਣ ਕੇ ਫਿਰ ਚਾਲੇ ਪਾਉਣੇ ਸ਼ਾਂਤੀ ਨਾਲ, ਆਪਣੇ ਆਪਣੇ ਪ੍ਰੇਮ ਨਾਲ ਜਾਣਾ ਪੈਣਾ, ਆਪਣੇ ਸਾਈਕਲ ਵਗੈਰਾ ਜੋ ਕੁਛ ਹੈ, ਸੋ ਗੁਰਮੁਖਾਂ ਵਾਂਗੂ ਗੁਰਮੁਖਾਂ ਬਾਰੇ ਸਵਾਲ ਜੋ ਸੁਣੇ ਉਸ 'ਤੇ ਅਮਲ ਕਰਨ ਦੀ ਕੋਸ਼ਿਸ਼ ਵੀ ਕਰਨੀ ਹੈ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ, ਧੰਨ ਹੈ
ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ, ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਸਾਹਿਬ ਜੀ, ਧੰਨ
ਧੰਨ ਹੈ।
Yeah.